ਸਾਹਿਬ ਜੀਓ ਸਲੋਕ ਮਹੱਲਾ ਤੀਜਾ ਵਾਹ ਵਾਹ ਆਪਾ ਖਾਇਦਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਤਸੰਗਤ ਗੁਰੂ ਖਾਲਸਾ ਜੀਓ ਸਤਿਗੁਰੂ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਸ੍ਰੀ ਗੋਬਿੰਦਵਾਲ ਦੇ ਅੰਦਰ ਸਿੱਖ ਸੰਗਤਾਂ ਦੇ ਤਾਂ ਵਾਹਿਗੁਰੂ ਮੰਤਰ ਦਾ ਉਪਦੇਸ਼ ਬਖਸ਼ਦੇ ਹਨ ਸਾਧ ਸੰਗਤ ਜੀ ਇਸ ਵਾਰ ਦੇ ਅੰਦਰ ਗੁਰੂ ਮਹਾਰਾਜ ਸਾਹਿਬ 14ਵੇਂ ਸਲੋਕ ਚ ਆਰੰਭ ਕਰਦੇ ਹਨ ਜਿਸ ਪ੍ਰਕਾਰ ਇਹ ਵਾਕ ਆਏ ਹਨ ਸਵਈਆਂ ਵਿਚ ਜਿਸ ਪ੍ਰਕਾਰ ਦਾ ਵਚਨ ਆਇਆ ਹੈ ਵਾਹਿਗੁਰੂ 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 ਵਾਹਿਜੀਓ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ 13 ਵਾਰ ਹਾਏ ਨੂੰ ਸਿਹਾਰੀ ਨਾਲ ਵਾਹਿਗੁਰੂ ਸ਼ਬਦ ਨੂੰ ਉਚਾਰਨ ਕੀਤਾ ਹੈ ਸਵਈਆਂ ਦੇ ਅੰਦਰ ਤੇ ਵਾਹ ਵਾਹ ਸ਼ਬਦ ਵੀ ਉਚਾਰਨ ਕੀਤਾ ਹੈ ਸਵਈਆਂ ਦੇ ਅੰਦਰ ਅਤੇ ਮੁਗਤੇ ਨਾਲ ਵਾਹਿਗੁਰੂ ਤੇਰਾ ਸਭ ਸਦਕਾ ਵੀ ਉਚਾਰਨ ਕੀਤਾ ਹੈ ਇਹ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਸ਼ਬਦਾਂ ਦੀ ਏਕਤਾ ਕੀਤੀ ਹੈ ਵਾਹ ਸ਼ਬਦ ਦੀ ਵੀ ਵਾਹਿਗੁਰੂ ਸ਼ਬਦ ਦੀ ਵੀ ਵਾਹਿਗੁਰੂ ਸ਼ਬਦ ਦੀ ਵੀ ਏਕਤਾ ਕਰਕੇ ਮਹਾਰਾਜ ਸਾਹਿਬ ਜੀ ਉਚਾਰਨ ਕਰਦੇ ਹਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਇਹ ਅੰਮ੍ਰਿਤ ਰੂਪ ਜਿਹੜਾ ਉਪਦੇਸ਼ ਦਿੱਤਾ ਹੈ ਜਿੱਥੇ ਵਾਹ ਵਾਹ ਸ਼ਬਦ ਆਵੇ ਨਾਲ ਗੁਰੂ ਸ਼ਬਦ ਦਾ ਉਚਾਰਨ ਕਰਨਾ ਹੈ ਜਿਸ ਵੇਲੇ ਜਾਪ ਕਰਨਾ ਹੈ ਸੋ ਇਸ ਪ੍ਰਕਾਰ ਸਾਧ ਸੰਗਤ ਜੀ ਜਾਪ ਕਰਨ ਦੇ ਨਾਲ ਗੁਰਮੰਤਰ ਦੀ ਪੂਰਨਤਾ ਪ੍ਰਾਪਤ ਹੁੰਦੀ ਹੈ ਚੌਥੇ ਪਾਤਸ਼ਾਹ ਨੇ ਬਚਨ ਕੀਤੇ ਸੌਂਦੇ ਵਾਹ ਵਾਹ ਉਚਰੇ ਉੱਠਦੇ ਵਾਹ ਕੁਰੇਨ ਅਤੇ ਫੇਰ ਕਿਹਾ ਸੁੱਤਿਆਂ ਗੁਰ ਸਲਾਹੀਏ ਉੱਠਦਿਆਂ ਵੀ ਗੁਰ ਆਲਾਓ ਇਸ ਪ੍ਰਕਾਰ ਸਾਧ ਸੰਗਤ ਜੀ ਇਹ ਵਾਹਿਗੁਰੂ ਮੰਤਰ ਦਾ ਉਪਦੇਸ਼ ਗੁਰਬਾਣੀ ਦੇ ਅੰਦਰ ਹੈ ਇਹ ਜਿਹੜਾ ਮੰਤਰ ਹੈ ਇਹ ਗੋਪ ਮੰਤਰ ਰੱਖਿਆ ਹੈ ਇਸ ਗੋਪ ਮੰਤਰ ਨੂੰ ਜਦੋਂ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਬਖਸ਼ਿਆ ਬ੍ਰਹਮਾ ਦੇ ਤੇ ਵੇਦਾਂ ਦੇ ਅਵਤਾਰ ਭੱਟਾਂ ਦੇ ਤਾਂ ਉਸ ਵੇਲੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜਿਵੇਂ ਲੰਗਰ ਸ਼ਬਦ ਇਹ ਸੱਤੇ ਬਲਵੰਡ ਦੀ ਵਾਰ ਵਿੱਚ ਹੀ ਕਥਨ ਕੀਤਾ ਲੰਗਰ ਦੌਲਤ ਵੰਡੀ ਹੈ ਰਸਮ੍ਰਿਤ ਖੀਰ ਕਿਹਾਲੀ ਇਸੇ ਪ੍ਰਕਾਰ ਗੁਰਮੰਤਰ ਜਦੋਂ ਗੁਰੂ ਅਰਜਨ ਸਾਹਿਬ ਜੀ ਨੂੰ ਬਖਸ਼ਿਆ ਹੈ ਉਸ ਵੇਲੇ ਸਵਈਆਂ ਦੇ ਵਿੱਚ ਇਹ 13 ਵਾਰੀ ਵਾਹਿਗੁਰੂ ਮੰਤਰ ਹਾਹੇ ਨੂੰ ਸਿਹਾਰੀ ਦੇ ਨਾਲ ਉਚਾਰਨ ਕੀਤਾ ਹੈ ਅਤੇ ਵਾਹ ਵਾਹ ਸ਼ਬਦ ਜਿਹੜਾ ਹੈ ਵਾਹ ਵਾਹ ਸ਼ਬਦ ਸਲਾਹ ਹੈ ਇਹ ਸੱਚੇ ਪਾਤਸ਼ਾਹ ਜੀ ਨੇ ਇੱਥੇ ਵਾਰ ਚ ਗੁਜਰੀ ਦੀ ਚ ਉਚਾਰਨ ਕੀਤਾ ਹੈ ਚੌਥੇ ਪਾਤਸ਼ਾਹ ਨੇ ਵੀ ਇਸੇ ਪ੍ਰਕਾਰ ਵਾਰਾਂ ਵਧੀਕਾਂ ਚ ਉਚਾਰਨ ਕੀਤਾ ਹੈ ਪਹਿਲੇ ਪਾਤਸ਼ਾਹ ਜੀ ਨੇ ਵੀ ਵਾਹ ਵਾਹ ਸ਼ਬਦ ਉਚਾਰਨ ਕੀਤਾ ਗੌੜੀ ਦੇ ਅੰਦਰ ਇਸ ਪ੍ਰਕਾਰ ਇਹਨਾਂ ਸ਼ਬਦਾਂ ਨੂੰ ਜਿਸ ਵਕਤ ਇਹ ਸੰਸਾਰ ਦੀ ਕਲਿਆਣ ਕਰਨ ਵਾਸਤੇ ਗੁਰੂ ਮਹਾਰਾਜ ਸਾਹਿਬ ਜੀ ਰਾਮ ਆਦਿਕ ਹਰ ਆਦਿਕ ਸਾਰੇ ਸ਼ਬਦ ਉਚਾਰਨ ਕੀਤੇ ਹੈ ਸੋ ਇਹਨਾਂ ਸਾਰੇ ਸ਼ਬਦਾਂ ਦਾ ਜੋ ਸਿਧਾਂਤ ਹੈ ਵਾਸਦੇਵ ਜੋ ਜਾਪ ਹੈ ਵਾਵੇ ਤੋਂ ਬਣਿਆ ਹੈ ਅਤੇ ਇਸੇ ਪ੍ਰਕਾਰ ਹਾਹੇ ਤੋਂ ਹਰ ਹਰ ਸ਼ਬਦ ਬਣਿਆ ਹੈ ਅਤੇ ਗੱਗੇ ਤੋਂ ਗੋਬਿੰਦ ਗੋਬਿੰਦ ਸ਼ਬਦ ਬਣਿਆ ਹੈ ਰਾਰੇ ਤੋਂ ਰਾਮ ਰਾਮ ਸ਼ਬਦ ਬਣਿਆ ਹੈ ਇਸ ਪ੍ਰਕਾਰ ਸਾਧ ਸੰਗਤ ਜੀ ਚਾਰੇ ਜਿਹੜੇ ਅੱਖਰ ਹਨ ਇਹ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਜਿਸ ਵਕਤ 36 ਯੁਗ ਵਰਤੇ ਉਹ ਗੁਵਾਰਾ ਹੈ ਪਾੜੀ ਲਾਈ ਸਿਰਜਣ ਹਾਰ ਹੈ ਕਰਤਾ ਪੁਰਖ ਦੇ ਰੂਪ ਵਿੱਚ ਅੰਤਰਜਾਮੀ ਨੇ ਇਹ ਲੋਹ ਪ੍ਰਕਾਸ਼ ਵਿੱਚ ਵੀ ਜ਼ਿਕਰ ਦਸਮ ਪਾਤਸ਼ਾਹ ਜੀ ਨੇ ਕੀਤਾ ਹੈ ਉਸ ਵਕਤ ਸਾਧ ਸੰਗਤ ਜੀ ਮਹਾਰਾਜ ਜੀ ਨੌ ਯੁਗ ਵਾਵੇ ਦਾ ਜਾਪ ਕੀਤਾ ਹੈ ਤੇ ਨੌ ਯੁਗ ਹਾਹੇ ਦਾ ਜਾਪ ਕੀਤਾ ਹੈ ਨੌ ਯੁਗ ਸਾਧ ਸੰਗਤ ਜੀ ਗੱਗੇ ਦਾ ਜਾਪ ਕੀਤਾ ਹੈ ਨੌ ਯੁਗ ਰਾਰੇ ਦਾ ਜਾਪ ਕੀਤਾ ਹੈ ਇਹ ਵਾਹਿਗੁਰੂ ਮੰਤਰ ਇਸ ਪ੍ਰਕਾਰ ਬਣਾਇਆ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਜਿਸ ਵਕਤ ਵਾਹਿਗੁਰੂ ਮੰਤਰ ਬਣਾਇਆ ਹੈ ਇਸ ਵਾਹਿਗੁਰੂ ਮੰਤਰ ਨੂੰ ਬ੍ਰਹਮਾ ਦੇ ਤਾਂ ਜਦੋਂ ਸਫੁਰਨ ਕੀਤਾ ਹੈ ਉਸ ਵੇਲੇ ਇਹਨੂੰ ਵਾਵੇ ਅੱਖਰ ਤੋਂ ਉਪਦੇਸ਼ ਦਿੱਤਾ ਹੈ ਵਾਵੇ ਤੋਂ ਵਾਸਦੇਵ ਦਾ ਜਾਪ ਬ੍ਰਹਮਾ ਨੇ ਜਪਿਆ ਹੈ ਅਤੇ ਮਨੂ ਅਵਤਾਰ ਵੇਲੇ ਹਰ ਹਰ ਦਾ ਜਾਪ ਪ੍ਰਗਟ ਕੀਤਾ ਹੈ ਅਤੇ ਵਿਆਸ ਅਵਤਾਰ ਵੇਲੇ ਗੋਬਿੰਦ ਦਾ ਜਾਪ ਪ੍ਰਗਟ ਕੀਤਾ ਹੈ ਇਸੇ ਪ੍ਰਕਾਰ ਸਾਧ ਸੰਗਤ ਜੀ ਸ਼ੰਕਰਾਚਾਰਜ ਵੇਲੇ ਰਾਰੇ ਚੋਂ ਰਾਮ ਦਾ ਜਾਪ ਪ੍ਰਗਟ ਕੀਤਾ ਹੈ ਇਸ ਪ੍ਰਕਾਰ ਚਾਰ ਅੱਖਰਾਂ ਦੇ ਚਾਰ ਨਾਮ ਪ੍ਰਗਟ ਕੀਤੇ ਹਨ ਚੌਹਾਂ ਯੁੱਗਾਂ ਦੇ ਵਿੱਚ ਅਤੇ ਜੋ ਵੇਦ ਕਤੇਵ ਅਗੋਚਰਾ ਭਾਈ ਗੁਰਦਾਸ ਸਾਹਿਬ ਜੀ ਵਾਹੀ ਦਿੰਦੇ ਹਨ ਜਿਨ੍ਹਾਂ ਨੇ ਸਤਿਗੁਰੂ ਅਰਜਨ ਦੇਵ ਗੁਰੂ ਰਾਮਦਾਸ ਦੇ ਮੁਖਾਰਬਿੰਦ ਤੋਂ ਸੁਣਿਆ ਹੈ ਜਿਨ੍ਹਾਂ ਦੇ ਭਗਤ ਭਾਈ ਬੁੱਢਾ ਸਾਹਿਬ ਜੀ ਵੀ ਜੋ ਪਹਿਲੇ ਪਾਤਸ਼ਾਹ ਤੋਂ ਵਰੋਸ ਆਏ ਹੋਏ ਸਨ ਉਹ ਹਾਜ਼ਰ ਸਨ ਉਹ ਦੱਸਦੇ ਹਨ ਕਿ ਵਾਹਿਗੁਰੂ ਵੇਦ ਕਿਤੇ ਅਗੋਚਰਾ ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਇਹ ਵੇਦਾਂ ਤੇ ਕਿਤੇਬਾਂ ਤੋਂ ਅਗੋਚਰ ਚੀਜ਼ ਹੈ, ਅਵਿਸ਼ੇ ਚੀਜ਼ ਹੈ, ਉਹ ਵਾਹਿਗੁਰੂ ਮੰਤਰ ਗੁਰੂ ਸਾਹਿਬ ਜੀ ਨੇ ਸਰਵਣ ਕੀਤਾ ਹੈ। ਵਾਹ ਨਾਮ ਅਸਚਰਜ ਦਾ ਹੈ, ਅਸਚਰਜ ਤੋਂ ਪਰੇ ਕਥਨ ਕੋਈ ਨਹੀਂ ਹੈ। ਗੋ ਨਾਮ ਹੈ ਅਗਿਆਨ ਦਾ, ਰੂਹ ਨਾਮ ਹੈ ਪ੍ਰਕਾਸ਼ ਦਾ। ਅਗਿਆਨ ਦਾ ਨਾਸ਼ ਕਰਕੇ ਜੋ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ ਉਹ ਵਾਹਿਗੁਰੂ ਹੈ। ਗੋ ਨਾਮ ਭੂਮਾ ਸ਼ੁੱਧ ਬ੍ਰਹਮ ਦਾ ਹੈ, ਰੂਹ ਨਾਮ ਚੇਤਨ ਦਾ ਹੈ, ਜੋ ਸ਼ੁੱਧ ਬ੍ਰਹਮ ਸਾਰਿਆਂ ਦਾ ਪ੍ਰਕਾਸ਼ਕ ਹੈ। ਤੇ ਵਾਹ ਜੋ ਅਸਚਰਜ ਹੈ, ਅਸਚਰਜ ਜਿਹੜਾ ਸਾਰਿਆਂ ਦਾ ਆਧਾਰ ਹੈ ਤੇ ਆਪ ਨਿਰਾਧਾਰ ਹੈ, ਅਤੇ ਅਸਚਰਜ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ ਤੇ ਆਪ ਸਵਯੰ ਪ੍ਰਕਾਸ਼ ਸਰੂਪ ਹੈ, ਕਿਸੇ ਪ੍ਰਕਾਸ਼ ਦਾ ਮਥਾਜ ਨਹੀਂ। ਐਸਾ ਜਿਹੜਾ ਵਾਹ ਅਸਚਰਜ ਸਰੂਪ ਹੈ, ਉਸ ਵਾਹਿਗੁਰੂ ਸ਼ਬਦ ਦਾ ਉਚਾਰਨ ਜਦੋਂ ਵੀ ਇੱਥੇ ਅਰਥ ਕਰਨੇ ਹੈ, ਉਸ ਵੇਲੇ ਵਾਹ ਸ਼ਬਦ ਨੂੰ ਵਾਹਿਗੁਰੂ ਅਰਥ ਦੇ ਵਿੱਚ ਗਿਆਨੀ ਸੰਕੇਤ ਵਿੱਚ ਨਿਯਮ ਹੈ ਜੋ ਪੜ੍ਹਾਉਂਦੇ ਹਨ ਟਕਸਾਲ ਵਾਲੇ, ਇਹ ਵਾਹਿਗੁਰੂ ਦਾ ਵਾਚਕ ਜਾਣ ਕਰਕੇ, ਚਾਹੇ ਔਂਕੜ ਨਾਲ ਹੈ, ਚਾਹੇ ਮੁਗਤੇ ਨਾਲ ਹੋਵੇ, ਚਾਹੇ ਸਿਹਾਰੀ ਦੇ ਨਾਲ ਹੋਵੇ, ਇਹ ਵਾਹਿਗੁਰੂ ਮੰਤਰ ਦਾ ਵਾਚਕ ਜਾਣ ਕੇ ਜਾਪ ਕਰਨਾ ਹੈ। ਸੋ ਗੁਰੂ ਮਹਾਰਾਜ ਸਾਹਿਬ ਪਵਿੱਤਰ ਕਿਰਪਾ ਕਰਕੇ ਇਸ ਵਾਹਿਗੁਰੂ ਮੰਤਰ ਦੇ ਅਰਥ ਪੰਡਿਤ ਕਾਂਸੀ ਵਾਲੇ ਈਸ਼ਰ ਸਿੰਘ ਜੀ ਹੋਏ ਹੈ। ਉਹਨਾਂ ਨੇ ਦੇ ਪਾਸ ਇੱਕ ਪੰਡਿਤ ਨੇ ਬੜਾ ਹੰਕਾਰ ਕਰਕੇ, ਅਸੀਂ ਵਾਹਿਗੁਰੂ ਮੰਤਰ ਜਿਹੜਾ ਹੈ ਇਹ ਵੇਦ ਮੰਤਰ ਨਹੀਂ ਹੈ। ਉਹਨਾਂ ਨੂੰ ਉਸ ਵੇਲੇ ਐਸਾ ਉਚਾਰ ਕੇ 500 ਅਰਥ ਵਾਹਿਗੁਰੂ ਮੰਤਰ ਦਾ ਕੀਤਾ ਪੰਡਿਤ ਈਸ਼ਰ ਸਿੰਘ ਜੀ ਨੇ। ਈਸ਼ਰ ਸਿੰਘ ਜੋ ਪੰਡਿਤ 500 ਅਰਥ ਕੀਤਾ, ਉਹ ਵੇਦ ਦੀਆਂ ਸੁਰਤੀਆਂ ਦੇ ਕੇ ਸਾਰਿਆਂ ਦੇ ਤਾਂ ਹੀ ਜਿੱਤ ਲਿਆ ਸੀ। ਸਭਨਾਂ ਨੂੰ ਹਾਰ ਮੰਨਣਾ ਪਿਆ ਕਿ ਵੇਦ ਕਿਤੇਬ ਤੋਂ ਵੀ ਅਗੋਚਰ ਮੰਤਰ ਹੈ। ਇਸ ਪ੍ਰਕਾਰ ਵਿਦਵਾਨਾਂ ਦੀ ਸਭਾ ਚ ਵੀ ਬੜੇ ਭਾਰੀ ਝਗੜੇ ਹੋ ਚੁੱਕੇ ਹੈ। ਉਹ ਮੰਤਰ ਗੁਰੂ ਮਹਾਰਾਜ ਸਾਹਿਬ ਜਿਹੜਾ ਵੇਦ ਕਿਤੇਬ ਕਰਕੇ ਵੀ ਅਗੋਚਰ ਹੈ, ਉਹ ਗੁਰਬਾਣੀ ਦੁਆਰਾ ਸਿਖਿਆਤ ਕਰਦੇ ਹੋਏ ਫਰਮਾਉਂਦੇ ਹਨ।
ਸਲੋਕ ਮਹੱਲਾ ਤੀਜਾ। ਵਾਹ ਵਾਹ ਆਪ ਅਖਾਇਦਾ।
ਇਸ ਗੱਲ ਨੂੰ ਵਾਹਿਗੁਰੂ ਮੰਤਰ ਨੂੰ ਭੁਲਾ ਕਰਕੇ ਕਈਆਂ ਨੇ ਵਾਹ ਗੁਰ ਸ਼ਬਦ ਉਚਾਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਗੁਰੂ ਸਾਹਿਬ ਜੀ ਨੇ ਜੋ ਮੰਤਰ ਦਿੱਤਾ ਪੰਥ ਰਚਨ ਵੇਲੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਉਚਾਰਨ ਕੀਤਾ ਹੈ। ਉਹਨਾਂ ਨੂੰ ਇਹ ਸੰਸਾ ਪੈ ਗਿਆ ਵੀ ਭੱਟਾਂ ਦਾ ਉਚਾਰਨ ਕੀਤਾ ਹੋਇਆ ਹੈ ਤੇ ਵਾਹ ਸ਼ਬਦ ਗੁਰੂ ਸਾਹਿਬ ਦਾ ਉਚਾਰਨ ਨਹੀਂ ਕੀਤਾ ਹੋਇਆ ਵਾਹਿਗੁਰੂ ਸ਼ਬਦ। ਇਹ ਸੰਸਾ ਪੈਣ ਤੋਂ ਵੀ ਲੰਗਰ ਸ਼ਬਦ ਜਿਵੇਂ ਸੱਤੇ ਬਲਵੰਡ ਆਦਿਕਾਂ ਨੇ ਕਿਹਾ ਉਹ ਗੁਰੂ ਸਾਹਿਬ ਦੀ ਬੋਲੀ ਸੀ ਤਾਂ ਹੀ ਲਿਖਿਆ ਨਾ, ਇਸੇ ਪ੍ਰਕਾਰ ਗੁਰਮੰਤਰ ਜਦੋਂ ਮਹਾਰਾਜ ਦਿੱਤਾ ਹੈ ਉਹ ਭੱਟਾਂ ਨੂੰ ਆਪਦੇ ਕੋਲੋਂ ਤਾਂ ਨਹੀਂ ਬਣਾ ਦਿੱਤਾ ਸੀ, ਗੁਰੂ ਸਾਹਿਬ ਦੀ ਰਸਨਾ ਤੋਂ ਨਿਕਲ ਕੇ ਹੀ ਉਹ ਜਾਪ। ਸਿੱਖ ਨੂੰ ਅਧਿਕਾਰ ਹੈ ਨਾ ਜੋ ਗੁਰੂ ਦੇ ਮੁਖੋਂ ਨਿਕਲਿਆ ਹੋਵੇ ਉਸਦੇ ਧਾਰਨ ਕਰਨ ਦਾ। ਇਸ ਪ੍ਰਕਾਰ ਸਾਧ ਸਿੰਘ ਜੀ ਗੁਰਸਿੱਖਾਂ ਵਾਸਤੇ ਹਜ਼ੂਰ ਨੇ ਇਹ ਵਾਹਿਗੁਰੂ ਮੰਤਰ ਸਾਨੂੰ ਬਖਸ਼ਿਆ ਹੈ, ਉਚਾਰਨ ਕਰਦੇ ਹਨ।
ਵਾਹ ਵਾਹ ਆਪ ਅਖਾਇਦਾ।
ਇਹ ਭਾਈ ਵਾਹਿਗੁਰੂ ਵਾਹ ਅਸਚਰਜ ਅਗਿਆਨ ਦਾ ਨਾਸ਼ ਕਰਨ ਵਾਲਾ ਆਪ ਹੀ ਅਖਾਇਦਾ ਕਹਾਉਂਦਾ ਹੈ ਪਰਮੇਸ਼ਵਰ।
ਗੁਰ ਸਾਹਿਬ ਦੀ ਸੱਚ ਸੋ।
ਇਹ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰਨ ਵਾਲੇ ਨੂੰ ਸੱਚੇ ਦੀ ਸੋਭਾ ਪ੍ਰਾਪਤ ਹੁੰਦੀ ਹੈ। ਉਹਨਾਂ ਜੋ ਗੁਰ ਸ਼ਬਦੀਏ ਪੁਰਖਾਂ ਨੇ ਉਹਨਾਂ ਨੂੰ ਸੋ ਸੱਚੇ ਪਰਮੇਸ਼ਰ ਦੀ ਸਿਖਿਆਤਾ ਹੁੰਦੀ ਹੈ।
ਵਾਹ ਵਾਹ ਸਿਫਤ ਸਲਾਹ ਹੈ।
ਵਾਹਿਗੁਰੂ ਵਾਹਿਗੁਰੂ ਜਿਹੜਾ ਕਰਨਾ ਹੈ ਇਹ ਸਿਫਤ ਸਲਾਹ ਹੈ, ਸਿਫਤ ਭਗਤੀ ਹੈ ਪਰਮੇਸ਼ਰ ਦੀ। ਸਲਾਹ ਇਹ ਕੀਰਤਨ ਭਗਤੀ ਹੈ, ਅਰਬੀ ਵਿੱਚ ਸਲਾਹ ਬੰਦਗੀ ਭਗਤ ਮੁਕਤੀ ਦਾ ਨਾਮ ਹੈ। ਇਹ ਵਾਹ ਵਾਹਿਗੁਰੂ ਜਿਹੜੀ ਸਿਫਤ ਹੈ ਇਹ ਸਲਾਹ ਮੁਕਤ ਦੇ ਦੇਣ ਵਾਲੀ ਹੈ। ਸਿਫਤ ਸਲਾਹ ਪਰਮੇਸ਼ਰ ਦਾ ਕੀਰਤਨ ਹੈ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਵਾਹਿਗੁਰੂ ਵਾਹਿਗੁਰੂ ਉਚਾਰਨ ਹੈ ਜਿਹੜਾ ਇਹ ਸਿਫਤੀ ਪਰਮੇਸ਼ਰ ਦੀ ਸਲਾਹ ਕੀਰਤਨ ਭਗਤੀ ਹੈ। ਉਸ
ਬੂਝੈ ਕੋਈ।
ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕੋਈ ਕੋਈ ਗੁਰਮੁਖ ਹੈ ਜਿਹੜਾ ਸਮਝੇ, ਦੂਸਰਿਆਂ ਨੂੰ ਸਮਝ ਨਹੀਂ ਪੈਂਦੀ ਹੈ, ਇਹ ਗੁਰਾਂ ਦੁਆਰਾ ਬੁੱਝ ਸਕਦਾ ਪੁੱਛ ਸਕਦਾ ਹੈ ਕੋਈ।
ਵਾਹ ਵਾਹ ਬਾਣੀ ਸੱਚ ਹੈ।
ਜਿਹੜਾ ਵਾਹਿਗੁਰੂ ਵਾਹਿਗੁਰੂ ਉਚਾਰਨ ਸੱਚੀ ਬਾਣੀ ਹੈ,
ਸੱਚ ਮਿਲਾਵਾਹੂ।
ਇਸ ਕਰਕੇ ਸੱਚ ਸਰੂਪ ਦਾ ਭਾਈ ਮਿਲਾਪ ਹੁੰਦਾ ਹੈ।
ਨਾਨਕ ਵਾਹ ਵਾਹ ਕਰਦਿਆਂ ਪ੍ਰਭ ਪਾਇਆ।
ਸਤਿਗੁਰੂ ਜੀ ਕਹਿੰਦੇ ਨੇ ਵਾਹ ਅਸਚਰਜ ਹੈ, ਵਾਹ ਪ੍ਰੇਰਕ ਹੈ। ਉਸ ਵਾਹਿਗੁਰੂ ਦਾ ਨਾਮ ਉਚਾਰਦਿਆਂ ਹੋਇਆ ਜਿਨ੍ਹਾਂ ਨੂੰ ਜਪਿਆ ਉਹਨਾਂ ਨੇ ਪ੍ਰਭੂ ਅਕਾਲ ਪੁਰਖ ਨੂੰ ਪਾ ਲਿਆ ਹੈ।
ਕਰਮ ਪ੍ਰਾਪਤ ਹੋ,
ਜਿਨ੍ਹਾਂ ਦੇ ਚੰਗੇ ਨਿਸਕਾਮ ਕਰਮ ਕੀਤੇ ਹੋਏ ਹੈ ਉਹਨਾਂ ਨੂੰ ਗੁਰੂ ਸਾਹਿਬ ਦੀ ਸੰਗਤ ਦੁਆਰਾ ਜਿਵੇਂ ਪੰਜਾਂ ਪਿਆਰਿਆਂ ਦੀ ਰਾਹੀਂ ਅੰਮ੍ਰਿਤ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ।
ਮਹੱਲਾ ਤੀਜਾ। ਵਾਹ ਵਾਹ ਕਰਤੀ ਰਸਨਾ ਸ਼ਬਦ ਸੁਹਾਈ,
ਜਿਨ੍ਹਾਂ ਦੀ ਰਸਨਾ ਵਾਹ ਚਰਜ ਹੈ, ਵਾਹ ਪ੍ਰੇਰਕ ਹੈ, ਕਿਉਂ ਵਾਹਿਗੁਰੂ ਦਾ ਸਿਮਨ ਕਰਦੀ ਹੈ, ਉਹ ਰਸਨਾ ਗੁਰਾਂ ਦੇ ਸ਼ਬਦ ਕਰਕੇ ਸੋਭਨੀਕ ਹੁੰਦੀ ਹੈ।
ਪੂਰਾ ਸ਼ਬਦ ਪ੍ਰਭ ਮਿਲਿਆ ਆਏ,
ਜਿਨ੍ਹਾਂ ਦੇ ਪੂਰਨ ਗੁਰੂ ਸਾਹਿਬ ਜੀ ਨੇ ਸ਼ਬਦ ਬਖਸ਼ਿਆ, ਜਿਨ੍ਹਾਂ ਦੇ ਤਾਂ ਉਹਨਾਂ ਨੂੰ ਪ੍ਰਭੂ ਆ ਮਿਲਿਆ ਹੈ, ਪੂਰਨ ਗੁਰਾਂ ਦੇ ਸ਼ਬਦ ਉਪਦੇਸ਼ ਕਰਕੇ ਪ੍ਰਭੂ ਆ ਕੇ ਮਿਲਿਆ ਹੈ।
ਵੱਡ ਭਾਗੀਆ ਵਾਹ ਵਾਹ ਮੋਹ ਕਢਾਈ,
ਜਿਨ੍ਹਾਂ ਦੇ ਉੱਤੋਂ ਭਾਗ ਹਨ ਸਾਧ ਸੰਗਤ ਜੀ, ਵਡਿਆਈ ਦੀ ਇੱਛਾ ਭੱਜ ਗਈ ਹੈ, ਨਿਸਕਾਮੀ ਪੁਰਖਾਂ ਦੇ ਪਾਸੋਂ ਵਾਹਿਗੁਰੂ ਵਾਹਿਗੁਰੂ ਮਹਾਰਾਜ ਸਾਹਿਬ ਮੁੱਖੋਂ ਕਢਾਉਂਦੇ ਹਨ।
ਵਾਹ ਵਾਹ ਕਰਹਿ ਸੀ ਜਨ ਸੋਹਣੇ,
ਜੋ ਵਾਹਿਗੁਰੂ ਦਾ ਜਾਪ ਕਰਦੇ ਸੋਭਨੀਕ ਪੁਰਖ ਹਨਗੇ।
ਕਹੋ ਪਰਜਾ ਪੂਜਣ ਆਈ,
ਉਹਨਾਂ ਨੂੰ ਤਾਂ ਭਾਈ ਸਾਰੀ ਦੁਨੀਆਂ ਪਰਜਾ ਪੂਜਣ ਵਾਸਤੇ ਆ ਰਹੀ ਹਨ। ਵਾਹ ਵਾਹ ਕਹੇ ਤੇ ਵਾਹ ਵਾਹ ਹੋ ਤੀਨ ਲੋਕ,
ਵਾਹ ਵਾਹ ਕਰਮ ਪ੍ਰਾਪਤ
ਹੋਵੇ, ਵਾਹਿਗੁਰੂ ਦਾ ਸਿਮਰਨ ਕਰਮਾਂ ਕਰਕੇ ਪ੍ਰਾਪਤ ਹੁੰਦਾ ਵਾਸ ਚਰਜ ਦਾ।
ਨਾਨਕ ਦਰ ਸੱਚੇ ਸੁਭਾ ਪਾਈ,
ਉਹ ਸੱਚੇ ਦਰ ਸੱਚਖੰਡ ਦੇ ਵਿੱਚ, ਸੱਚੇ ਦਰ ਸਾਧ ਸੰਗਤ ਵਿੱਚ, ਸੱਚੇ ਦਰ ਗਿਆਨ ਦੇ ਚਿਸਤ ਹੋ ਕੇ ਸੋਭਾ ਪਾਉਂਦੇ ਹਨ।
ਪੌੜੀ ਬੱਜਰ ਕਪਾਟ ਕਾਇਆ ਗੜ ਭੀਤਰ,
ਸਾਧ ਸੰਗਤ ਦੀ ਬੱਜਰ ਪੰਜਾਂ ਕੋਸਾਂ ਦੇ ਕਪਾਟ ਪੱਥਰ ਦੀ ਨੀ ਆਈ, ਇਹ ਪੰਜਾਂ ਕੋਸਾਂ ਦੇ ਤਖਤੇ ਹੈ, ਇਹ ਕਾਇਆ ਰੂਪੀ ਕਿਲੇ ਵਿੱਚ ਲੱਗੇ ਹੋਏ।
ਮੂੜ ਕੁਸਤ ਅਭਿਮਾਨੀ,
ਇਹ ਪੁਰਖ ਇਸ ਕਰਕੇ ਝੂਠ ਬੋਲਦੇ ਰਹਿੰਦੇ ਹਨ, ਕੁਸਤ ਉਲਟੇ ਕੰਮ ਕਰਦੇ ਰਹਿੰਦੇ ਹਨ, ਅਭਿਮਾਨੀ ਹੰਕਾਰੀ ਹੋ ਰਹੇ ਹੈ। ਬੱਜਰ ਆਸਾਂ ਦੇਸਾਂ ਦੇ ਤਖਤੇ ਜਿਹੜੇ ਹਨ ਕਪਾਟ, ਇਹ ਵੀ ਬੱਜਰ ਪੱਥਰ ਦੀ ਨੀ ਆਈ ਹਨ। ਸੱਤਾਂ ਧਾਤਾਂ ਦਾ ਜਿਵੇਂ ਬੱਜਰ ਹੁੰਦਾ ਹੈ, ਕਾਇਆ ਬੁੱਧੀ ਰੂਪ ਕਿਲੇ ਦੇ ਅੰਦਰ
ਊੜ ਕੁਸਤ ਅਭਿਮਾਨੀ,
ਇਹ ਕਾਇਆ ਗੜ ਪੀਤਰ ਦੇਹ ਦੇ ਅੰਦਰ ਜੋ ਗੜ ਦਸਵਾਂ ਦੁਆਰ ਹੈ, ਇਹਦੇ ਅੰਦਰ ਇਹ ਸਾਧ ਸੰਗਤ ਜੀ ਪੰਜ ਕੋਰਸਾਂ ਦੇ ਤਖਤੇ ਲੱਗੇ ਹੋਏ ਹਨ। ਕਾਇਆ ਰੂਪੀ ਕਿਲਾ ਜੋ ਗੜ ਘੜਿਆ ਹੋਇਆ, ਇਹਦੇ ਅੰਦਰ ਕੂੜ ਝੂਠ ਬੋਲਦਾ ਹੈ, ਕੁਸਤ ਉਲਟੇ ਕੰਮ ਕਰਦਾ ਹੈ, ਖੋਟੇ ਤੇ ਹੰਕਾਰੀ ਹੋ ਰਿਹਾ। ਫੇਰ
ਭਰਮ ਭੁੱਲੇ ਨਜ਼ਰ ਨਾ ਆਵਨੀ,
ਜਿਹੜੇ ਜੀ ਭਰਮ ਚ ਭੁੱਲੇ ਉਹਨਾਂ ਦ੍ਰਿਸ਼ਟੀ ਚ ਨੀ ਆਉਂਦੀ ਵਿਚਾਰ।
ਮਨਮੁਖ ਅੰਧ ਅਗਿਆਨੀ,
ਉਹ ਮਨਮੁਖ ਅੰਧੇ ਹੋ ਰਹੇ ਅਗਿਆਨ ਕਰਕੇ, ਉਹਨਾਂ ਦੇ ਮਨ ਬੁੱਧ ਰੂਪੀ ਨੇਤਰਾਂ ਚ ਵਿਚਾਰ ਰੂਪੀ ਨਿਗਾਹ ਨਹੀਂ ਹੈ।
ਉਪਾਏ ਕਿਤੇ ਨਾ ਲੱਭਣੀ,
ਯਤਨ ਕਰਦੇ ਆ ਬਹੁਤ ਸਾਰੇ ਲੋਕ, ਕੋਈ ਜਲ ਧਾਰਾ ਕਰਦੇ ਆ, ਕੋਈ ਧੂਣੀਆਂ ਪਾਉਂਦੇ ਆ, ਕੋਈ ਤਪ ਕਰਦੇ ਆ, ਇਹਨਾਂ ਉਪਾਵਾਂ ਕਰਕੇ ਕਿਸੇ ਪ੍ਰਕਾਰ ਵੀ ਪਰਮੇਸ਼ਰ ਨੂੰ ਨਹੀਂ ਲੱਭ ਸਕਦੇ, ਨਹੀਂ ਲੱਭਦਾ ਹੈ।
ਪਰ ਭੇਖ ਥੱਕੇ ਭੇਖਵਾਨ,
ਜਿਹੜੇ ਭੇਖਵਾਨੀ ਹਨ, ਭੇਖਾਂ ਦੇ ਬਾਨੀ, ਆਪਣੇ ਆਪ ਨੂੰ ਮੰਨਣ ਵਾਲੇ, ਭੇਖਾਂ ਦੇ ਤਾਂ ਹੀ ਕਰਕੇ ਉਹ ਥੱਕ ਗਏ ਹਨ ਭੇਖਾਂ ਵਾਲੇ ਲੋਕ।
ਸਭ ਦੀ ਖੁਲਾਈ,
ਇਹ ਤਾਂ ਭਾਈ ਗੁਰੂ ਸਾਹਿਬ ਦੇ ਸ਼ਬਦ ਵਾਹਿਗੁਰੂ ਮੰਤਰ ਦੇ ਸਿਮਰਨ ਕਰਕੇ ਖੁਲਾਈ ਦੇ ਹਨ ਪੰਜਾਂ ਕੋਸਾਂ ਤਖਤੇ।
ਹਰ ਨਾਮ ਜਪਾਨੀ,
ਜਿਹੜੇ ਪਰਮੇਸ਼ਰ ਦੇ ਨਾਮ ਨੂੰ ਆਪ ਜਪਦੇ ਹੈ ਤੇ ਹੋਰਨਾਂ ਨੂੰ ਜਪਾਉਂਦੇ ਹਨ।
ਹਰ ਜੀਉ ਅੰਮ੍ਰਿਤ ਬਿਰਖ ਹੈ,
ਇਹ ਹਰੀ ਅਕਾਲ ਪੁਰਖ ਤਾਂ ਅੰਮ੍ਰਿਤ ਦੇ ਬਿਰਖ ਫਲ ਹਨਗੇ। ਬਿਰਖ ਦੀ ਨਿਆਈ ਹੈ, ਅਮਰ ਬਿਰਖ ਦੀ ਨਿਆਈ ਹੈ, ਅੰਮ੍ਰਿਤ ਮੁਕਤ ਰੂਪੀ ਗਿਆਨ ਰੂਪੀ ਬਿਰਖਨ।
ਜਿਨ ਪੀਆ ਤੇ ਤ੍ਰਿਪਤਾਨੀ,
ਜਿਨ੍ਹਾਂ ਨੇ ਇਸ ਅੰਮ੍ਰਿਤ ਨਾਮ ਨੂੰ ਪੀਤਾ ਉਹ ਤ੍ਰਿਪਤ ਹੋ ਗਏ ਅਤਸੈ ਕਰਕੇ।
ਲੋਕ ਮਹੱਲਾ ਤੀਜਾ, ਵਾਹ ਵਾਹ ਕਰਤਿਆਂ ਰਹਿਣ ਸੁਖ ਵਿਹਾਰ,
ਵਾਹ ਜੋ ਅਸਚਰਜ ਹੈ, ਵਾਹ ਜੋ ਪ੍ਰੇਰਕ ਹੈ, ਉਸ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆਂ ਰਹਿਣ ਰਾਤ ਜਿਹੜੀ ਸੁਖ ਦੇ ਨਾਲ ਬਤੀਤ ਹੁੰਦੀ ਹੈ, ਰਹਿਣ ਅਵਸਥਾ ਹੈ ਜਿਹੜੀ ਇਹ ਵੀ ਸੁਖ ਨਾਲ ਬਤੀਤ ਹੁੰਦੀ ਹੈ, ਅਵਿਦਿਆ ਰੂਪੀ ਰਾਤ ਬਤੀਤ ਹੋ ਜਾਂਦੀ, ਸੁਖ ਦੀ ਪ੍ਰਾਪਤੀ ਹੁੰਦੀ ਹੈ।
ਵਾਹ ਵਾਹ ਕਰਦੇ ਆ ਸਦਾ ਆਨੰਦ ਹੋਵੇ ਮੇਰੀ ਮਾਂ,
ਇਹ ਮੇਰੇ ਮਾਤਾ ਪਿਤਾ ਰੂਪ ਸੰਤ ਜਨੋ ਸੁਣੋ, ਵਾਹਿਗੁਰੂ ਦਾ ਸਿਮਰਨ ਕਰਦਿਆਂ ਵਾਹ ਚਰਜ ਨੂੰ ਉਚਾਰਦਿਆਂ ਹੋਇਆਂ ਸਦਾ ਰਹਿਣ ਵਾਲਾ ਜੋ ਆਨੰਦ ਹੈ ਕਦੇ ਨਾਸ ਨਾ ਹੋਵੇ ਉਹ ਪ੍ਰਗਟ ਹੁੰਦਾ ਹੈ। ਫੇ ਮੇਰੀ ਮਾਤਾ ਸਖੀ ਉੱਤਮ ਸਖੀ ਉਹ ਮਹਾਤਮਾ ਜਨੋ,
ਵਾਹ ਵਾਹ ਕਰਦੇ ਆ ਹਰ ਸਿਉ ਲਿਵ ਲਾਏ,
ਪਰਮੇਸ਼ਰ ਦਾ ਜਾਪ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆ ਹਰੀ ਅਕਾਲ ਪੁਰਖ ਚ ਲਿਵ ਲਾ ਲੱਗ ਜਾਂਦੀ ਹੈ, ਲਾ ਲੈਂਦਾ ਪਰਮੇਸ਼ਰ।
ਵਾਹ ਵਾਹ ਕਰਮੀ ਬੋਲੇ ਬੋਲਾਏ,
ਜਿਨ੍ਹਾਂ ਦੇ ਨਿਸਕਾਮ ਕਰਮ ਕੀਤੇ ਹੋਏ ਹੈ ਉਹਨਾਂ ਨੂੰ ਗੁਰੂ ਸਾਹਿਬ ਵਾਹਿਗੁਰੂ ਨਾਮ ਬੁਲਾਉਂਦੇ ਹੈ, ਉਹ ਵਾਹਿਗੁਰੂ ਗੁਰਾਂ ਦਾ ਬੁਲਾਇਆ ਹੋਇਆ ਬੋਲਦੇ ਹੈ। ਕਰਮਾਂ ਵਾਲੇ ਨਿਸਕਾਮ ਕਰਮੀ ਜਿਹੜੇ ਪੁਰਖ ਹਨ,
ਵਾਹ ਵਾਹ ਕਰਦਿਆਂ ਸੋਭਾ ਪਾਏ,
ਵਾਹ ਜੋ ਅਸਚਰਜ ਹੈ, ਵਾਹ ਜੋ ਪ੍ਰੇਰਕ ਹੈ, ਉਸ ਵਾਹਿਗੁਰੂ ਨੂੰ ਉਚਾਰਦਿਆਂ ਹੋਇਆਂ ਸੰਸਾਰ ਦੇ ਅੰਦਰ ਸੋਭਾ ਵਡਿਆਈ ਪਾਉਂਦਾ ਹੈ ਪੁਰਖ,
ਨਾਨਕ
ਭਗਤੀ ਨੂੰ ਸੋਭਾ ਪਾ ਲੈਂਦਾ ਹੈ।
ਨਾਨਕ ਵਾਹ ਵਾਹ ਸਤ ਰਜਾ।
ਸਤਿਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਨੇ ਵਾਹਿਗੁਰੂ ਵਾਹਿਗੁਰੂ ਦਾ ਜਿਹੜਾ ਸਿਮਰਨ ਕਰਨਾ ਇਹ ਸੱਚਾ ਅਕਾਲ ਪੁਰਖ ਦੀ ਆਗਿਆ ਹੈ, ਉਸ ਦੀ ਆਗਿਆ ਵੀ ਚੱਲਣਾ ਯੋਗ ਹੈ।
ਮਹੱਲਾ ਤੀਜਾ, ਵਾਹ ਵਾਹ ਬਾਣੀ ਸੱਚ ਹੈ।
ਜਿਹੜਾ ਵਾਹਿਗੁਰੂ ਵਾਹਿਗੁਰੂ ਉਚਾਰਨ ਕਰਨਾ ਸੱਚੀ ਬਾਣੀ ਹੈ।
ਗੁਰਮੁਖ ਲੱਭੀ ਭਾਲ,
ਜਿਹੜੇ ਗੁਰਮੁਖ ਗੁਰਮਤੀਏ ਹਨ ਉਹਨਾਂ ਨੂੰ ਭਾਲ ਕੇ ਲੱਭੀ ਪ੍ਰਾਪਤ ਕੀਤੀ ਹੈ।
ਵਾਹ ਵਾਹ ਸ਼ਬਦ ਉਚਰੈ,
ਉਹ ਭਾਈ ਹਰ ਵਕਤ ਸ਼ਬਦ ਬਾਣੀ ਕਰਕੇ ਜਦੋਂ ਉਚਾਰਦੇ ਆ ਵਾਹਿਗੁਰੂ ਵਾਹਿਗੁਰੂ ਦਾ ਹੀ ਉਚਾਰਨ ਕਰਦੇ ਹਨ।
ਵਾਹ ਵਾਹ ਹਿਰਦੇ ਨਾਲ,
ਜਦੋਂ ਹਿਰਦੇ ਚ ਜਾਪ ਕਰਦੇ ਆ ਵਾਹਿਗੁਰੂ ਵਾਹਿਗੁਰੂ ਨੂੰ ਹਿਰਦੇ ਦੇ ਨਾਲ ਵੀ ਸਿਮਰਨ ਕਰਦੇ ਹਨ।
ਵਾਹ ਵਾਹ ਕਰਦਿਆਂ ਹਰ ਪਾਇਆ,
ਵਾਹਿਗੁਰੂ ਵਾਹਿਗੁਰੂ ਵਾਹ ਚਰਜ ਰੂਪ ਕਰਦਿਆਂ ਉਚਾਰਦਿਆਂ ਹੋਇਆ ਹਰੀ ਅਕਾਲ ਪੁਰਖ ਨੂੰ ਉਹਨਾਂ ਨੂੰ ਪਾ ਲਿਆ ਹੈ।
ਸਹਿਜੇ ਗੁਰਮੁਖ ਭਾਲ,
ਸਿੱਧੇ ਸਿੱਧ ਗੁਰਮੁਖਾਂ ਨੇ ਭਾਲ ਕੀਤੀ ਉਸ ਪਰਮੇਸ਼ਰ ਦੀ, ਸਹਿਜ ਅਵਸਥਾ ਚ ਜਿਸਤ ਹੋ ਗਏ ਹਨ।
ਸੇ ਵੱਡ ਭਾਗੀ ਨਾਨਕਾ,
ਸਤਿਗੁਰੂ ਜੀ ਕਹਿੰਦੇ ਨੇ ਵੱਡਿਆਂ ਭਾਗਾਂ ਵਾਲੇ ਸੇ ਤਿੰਨਾਂ ਲੋਕਾਂ ਚ ਹਨ।
ਹਰ ਹਰ ਹਿਰਦੈ ਸਮਾ,
ਜੋ ਹਰੀ ਸਾਰਿਆਂ ਪਾਪਾਂ ਦਾ ਹਾਰਕ ਹੈ ਤੇ ਹਰੀ ਦੇ ਨਾਮ ਨੂੰ ਹਿਰਦੇ ਚ ਸਮਾਲ ਯਾਦ ਕਰਦੇ ਹਨ।
ਪੌੜੀ ਇਹ ਮਨਾ ਅਤ ਲੋਭੀਆ,
ਇਸ ਮਨ ਨੂੰ ਸਿੱਖਿਆ ਦੇਈਏ ਹੇ ਮਨਾ, ਅਤਿਅੰਤ ਪਦਾਰਥਾਂ ਦੇ ਜੋੜਨ ਵਿੱਚ ਤੇ ਖਾਣ ਵਿੱਚ ਭੋਗਣ ਵਿੱਚ ਲੋਭੀਆ ਲਾਲਚੀਆ,
ਲੋਭੇ ਰਾਤਾ,
ਰਾਤ ਨੇ ਤੂੰ ਪਦਾਰਥਾਂ ਦੇ ਲੋਭ ਵਿੱਚ ਹੀ ਰੰਗਿਆ ਰਹਿੰਦਾ ਹਰ ਵਕਤ।
ਮਾਇਆ ਮਨਸਾ ਮੋਹਣੀ,
ਇਹ ਜਿਹੜੀ ਮਾਇਆ ਹੈ ਇਹਦੀ ਮਨਸਾ ਵਾਸ਼ਨਾ ਜਿਹੜੀ ਹੈ ਇਹ ਮੋਹਿਤ ਕਰਨ ਵਾਲੀ ਹੈ। ਮੋਹਣੀ ਮਾਇਆ ਦੀ ਮਨਸਾ ਜਿਹੜੀ ਇੱਛਾ ਹੈ,
ਦਿਸ ਫਿਰਾਤਾ,
ਇਸ ਇੱਛਾ ਵਿੱਚ ਲੱਗਾ ਹੋਇਆ ਤੂੰ ਦਸੋ ਦਸਾਂ ਦੇ ਪਦਾਰਥਾਂ ਵਿੱਚ ਫਿਰਦਾ ਰਹਿੰਦਾ। ਦਹਿ ਜੋ ਇੰਦਰੇ ਹਨ ਦਸੇ, ਇਹਨਾਂ ਦੇ ਵਿਸ਼ਿਆਂ ਰੂਪੀ ਦਹਿ ਅਗਨੀ ਵਿੱਚ ਸਾੜਿਆ ਹੋਇਆ ਇਹਨਾਂ ਵਿੱਚ ਤੁਰਿਆ ਫਿਰਦਾ ਹੈ, ਵੇਖਣ ਚ ਸੁਣ ਚ ਸੁੰਘਣ ਵਿੱਚ।
ਅੱਗੇ ਨਾਉ ਜਾਤ ਨਾ ਜਾਏ ਸੀ,
ਅੱਗੇ ਪਰਲੋਕ ਵਿੱਚ ਨਾ ਕਿਸੇ ਦਾ ਨਾਮ ਜਾਣਾ ਹੈ, ਕੋਈ ਭਾਵਾਂ ਕਿੰਨਾ ਨਾਮ ਰਖਾਲੇ ਵੱਡਾ ਤੇ ਨਾ ਕਿਹਦੀ ਜਾਤੀ ਜਾਣੀ ਹੈ।
ਮਨਮੁਖ ਦੁੱਖ ਖਾਤਾ,
ਮਨਮੁਖ ਦੁੱਖਾਂ ਨੂੰ ਹੀ ਖਾਂਦਾ ਹੈ ਰਾਤ ਦੇ ਨੇ, ਸੋ ਦੁੱਖਾਂ ਦੇ ਖਾਤੇ ਟੋਏ ਚ ਪਿਆ ਰਹਿੰਦਾ ਹੈ। ਦੁੱਖਾਂ ਦਾ ਖਾਤਾ ਨਰਕ ਵਿੱਚ ਮਾਤਾ ਦੇ ਗਰਭ ਵਿੱਚ ਮਨੁੱਖ ਪਿਆ ਰਹਿੰਦਾ ਹੈ। ਅੱਗੇ ਜਾਤ ਕਿਸੇ ਦੀ ਬੁੱਧੀ ਵੀ ਨਹੀਂ ਜਾਣੀ ਤੇ ਨਾ ਕਿਹਦਾ ਉੱਚਾ ਨਾਮ ਜਾਣਾ ਹੈ।
ਮਨਮੁਖ ਦੁੱਖ ਖਾਤਾ,
ਮਨੁੱਖ ਦੁੱਖਾਂ ਦਾ ਖਾਤਾ ਖਾਤਾ ਟੋਆ ਬਣਿਆ ਹੋਇਆ ਹੈ।
ਰਸਨਾ ਹਰ ਰਸ ਨਾ ਚੱਖਿਓ,
ਜਿਨ੍ਹਾਂ ਨੂੰ ਰਸਨਾ ਕਰਕੇ ਹਰੀ ਦੇ ਨਾਮ ਰਸ ਨੂੰ ਚੱਖਿਆ ਧਾਰਨ ਹੀ ਨਹੀਂ ਕੀਤਾ ਹੈ।
ਫਿੱਕਾ ਬੋਲਾਤਾ,
ਉਹ ਜੋ ਕੁਛ ਬੋਲਦਾ ਹੈ ਜਾਂ ਕਿਸੇ ਨੂੰ ਬੁਲਾਉਂਦਾ ਫਿੱਕਾ ਬੇਰਸੀਆਂ ਵਾਲੀਆਂ ਗੱਲਾਂ ਕਰਦਾ ਹੈ।
ਜਿਨ੍ਹਾਂ ਗੁਰਮੁਖ ਅੰਮ੍ਰਿਤ ਚਾਖਿਆ,
ਜਿਨ੍ਹਾਂ ਗੁਰਮੁਖਾਂ ਨੇ ਅੰਮ੍ਰਿਤ ਨਾਮ ਨੂੰ ਚੱਖਣਾ ਕੀਤਾ ਹੈ ਧਾਰਿਆ ਹੈ।
ਇਹ ਜਨ ਤ੍ਰਿਪਤਾਤਾ,
ਉਹ ਜਨ ਪੁਰਖ ਤ੍ਰਿਪਤ ਹੋਏ ਅਸਾ ਕਰਕੇ ਉਹਨਾਂ ਨੂੰ ਕੋਈ ਵਾਸ਼ਨਾ ਲੋਕ ਪ੍ਰਲੋਕ ਦੀ ਨਹੀਂ ਰਹੀ ਹੈ।
ਸਲੋਕ ਮਹੱਲਾ ਤੀਜਾ, ਵਾਹ ਵਾਹ ਤਿਸ ਨੂੰ ਆਖੀਐ,
ਇਹ ਮਾਰਾ ਵਾਹ ਦੇ ਅਰਥ ਕੀ ਹੈ, ਵਾਹ ਚਰਜ ਕਿਹਨੂੰ ਕਹਿੰਦੇ ਹੋ? ਕਹਿੰਦੇ ਤਿਸ ਵਾਹਿਗੁਰੂ ਨੂੰ ਵਾਹ ਵਾਹ ਕਰਕੇ ਆਖੀ ਦਾ ਕਹੀਦਾ ਹੈ।
ਜੇ ਸੱਚਾ ਗਹਿਰ ਗੰਭੀਰ,
ਜਿਹੜਾ ਸੱਚਾ ਤਰੀਕ ਕਾਲ ਵਾਦ ਸਤੰਗ ਤਿੰਨਾਂ ਕਾਲਾਂ ਜਿਹੜਾ ਨਾਸ ਨਹੀਂ ਹੁੰਦਾ, ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ, ਅਤੇ ਗਹਿਰ ਨਿਰਹਲ ਹੈ ਜੋ ਆਪਣੀ ਪਦਵੀ ਤੋਂ ਹਿਲਦਾ ਨਹੀਂ, ਗੰਭੀਰ ਡੂੰਘਾ ਹੈ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ, ਅਤੁਲ ਅਸਪਰਸ਼ ਰੂਪ ਹੈ ਜੋ।
ਵਾਹ ਵਾਹ ਤਿਸ ਨੂੰ ਆਖੀ ਹੈ,
ਹੋਰ ਮਹਾਰਾ ਵਾਹ ਸ਼ਬਦ ਦੇ ਅਰਥ ਕੀ ਹੈ? ਮਹਾਰਾ ਕਹਿੰਦੇ ਵਾਹ ਉਸਚਰਜ ਵਾਹ ਪ੍ਰੇਰਕ ਉਸ ਵਾਹਿਗੁਰੂ ਨੂੰ ਕਹੀਦਾ ਹੈ।
ਜੇ ਗੁਣਦਾਤਾ ਮਤ ਧੀ,
ਜਿਹੜਾ ਸਾਰਿਆਂ ਗੁਣਾਂ ਦੇ ਦੇਣ ਵਾਲਾ ਸਾਰੀ ਸ੍ਰਿਸ਼ਟੀ ਵਿੱਚ ਸਭ ਪਦਾਰਥਾਂ ਦਾ ਗਿਆਨ ਦੇਣ ਵਾਲਾ ਹੈ, ਬੁੱਧੀ ਨੂੰ ਧੀਰਜ ਦੇਣ ਵਾਲਾ, ਵਿਸ਼ਿਆਂ ਵੱਲੋਂ ਹਟਾ ਕਰਕੇ ਧੀਰਜ ਦੇਣ ਵਾਲਾ, ਬਖਸ਼ਿਸ਼ ਕਰਨ ਵਾਲਾ ਹੈ।
ਵਾਹ ਵਾਹ ਤਿਸ ਨੂੰ ਆਖੀਐ,
ਉਸ ਨੂੰ ਵਾਹ ਉਸਚਰਜ ਵਾਹ ਪ੍ਰੇਰਕ ਵਾਹਿਗੁਰੂ ਕਹੀਦਾ ਹੈ।
ਸਭ ਮਹਿ ਰਹਿਆ ਸਮਾ,
ਜਿਹੜਾ ਸਾਰਿਆਂ ਚ ਵਾਹਿਗੁਰੂ ਵਿਆਪਕ ਹੋ ਰਿਹਾ ਹੈ।
ਵਾਹ ਵਾਹ ਤਿਸ ਨੂੰ ਆਖੀਐ,
ਵਾਹਿਗੁਰੂ ਵਾਹਿਗੁਰੂ ਉਸ ਨੂੰ ਕਹੀਦਾ ਹੈ।
ਦਿੰਦਾ ਰਿਜਕ ਸੰਭਾ,
ਜਿਹੜਾ ਸਾਰਿਆਂ ਨੂੰ ਦਿੰਦਾ ਰਿਜਕ ਸੰਭਾ, ਸੰਭਾ ਨਾ ਉਪੜਾ ਦਿੰਦਾ ਰਿਜਕ, ਸਮੂਹ ਦੇ ਤਾਈ ਰੋਜੀ ਪਹੁੰਚਾਉਂਦਾ ਹੈ।
ਨਾਨਕ ਵਾਹ ਵਾਹ ਇੱਕੋ ਕਰ ਸਾਲਾਹੀ।
ਸਤਿਗੁਰੂ ਜੀ ਕਹਿੰਦੇ ਨੇ ਵਾਹਿਗੁਰੂ ਵਾਹਿਗੁਰੂ ਵਾਹ ਸਤਿ ਰੂਪ ਇੱਕੋ ਹੀ ਹੈ, ਉਸ ਦੀ ਹਰ ਵਕਤ ਸਿਫਤ ਕਰਨਾ ਕਰੀਏ, ਸਲਾਹਣਾ ਕਰੀਏ।
ਸਤਿਗੁਰ ਦੀਆ ਦਿਖਾ
ਜਿਹੜਾ ਸਗਲ ਭਵਨ ਕੀ ਮੂਰਤ ਏਕਾ ਮੁਖ ਤੇਰੇ ਟਕਸਾਲਾ, ਸਤਿਗੁਰੂ ਨੂੰ ਪ੍ਰਗਟ ਕਰਕੇ ਦਿਖਾਤਾ ਸਖਿਆਤ ਕਰਕੇ।
ਮਹੱਲਾ ਤੀਜਾ ਵਾਹ ਵਾਹ ਗੁਰਮੁਖ ਸਦਾ ਕਰ ਹੈ।
ਸਤਿਗੁਰੂ ਜੀ ਕਹਿੰਦੇ ਨੇ ਵਾਹਿਗੁਰੂ ਦਾ ਸਿਮਰਨ ਵਾਹ ਚਰਜ ਦਾ ਸਿਮਰਨ ਗੁਰਮੁਖ ਜਿਹੜੇ ਸਦਾ ਕਰਦੇ ਹਨ।
ਮਨਮੁਖ ਮਰਹਿ ਬੇਖ ਖਾ,
ਮਨਮੁਖ ਤਾਂ ਵਿਸ਼ਿਆਂ ਦੀ ਵੀ ਉਪਰਾਈ ਨਿੰਦਿਆ ਕਰਨੀ ਅਤੇ ਤੰਬਾਕੂ ਆਦਿਕ ਪੀਣਾ ਅਤੇ ਇਸੇ ਪ੍ਰਕਾਰ ਵਿਸ਼ਿਆਂ ਦੀ ਵਿਉਹ ਰੂਪੀ ਵੀ ਉਹਨੂੰ ਖਾ ਕੇ ਮਰ ਰਹੇ ਹਨ।
ਵਾਹ ਵਾਹ ਉਹਨਾਂ ਭਾਵ
ਉਹਨਾਂ ਨੂੰ ਵਾਹਿਗੁਰੂ ਵਾਹਿਗੁਰੂ ਵਾਹ ਸਤਿ ਰੂਪ ਉਚਾਰਨਾ ਚੰਗਾ ਹੀ ਨਹੀਂ ਲੱਗਦਾ ਹੈ।
ਦੁਖੇ ਦੁੱਖ ਵਿਹਾ,
ਉਹਨੇ ਤਾਂ ਭਾਈ ਆਪ ਦੁਖੀ ਹੈ, ਦੁੱਖ ਵਿੱਚ ਹੀ ਸਾਰੀ ਅਵਸਥਾ ਬਤੀਤ ਹੁੰਦੀ ਹੈ। ਦੁੱਖ ਹੀ ਦੁੱਖ ਵਿੱਚ, ਦੁੱਖ ਵਿੱਚ ਹੋਰ ਦੁੱਖ ਪਿਆ ਰਹਿੰਦਾ ਹੈ। ਇੱਕ ਜੰਮਣ ਮਰਨ ਦਾ ਦੁੱਖ ਹੈ, ਹੋਰ ਵਿਕਾਰਾਂ ਦੇ ਦੁੱਖ ਚਿੰਬੜੇ ਰਹਿੰਦੇ ਹਨ। ਇਹ ਅਵਸਥਾ ਗੁਜ਼ਰਦੀ ਹੈ ਉਹਨਾਂ ਦੀ।
ਗੁਰਮੁਖ ਅੰਮ੍ਰਿਤ ਪੀਵਣਾ,
ਜਿਹੜੇ ਗੁਰਮੁਖ ਹੈ ਉਹ ਅੰਮ੍ਰਿਤ ਨਾਮ ਨੂੰ ਪੀਣਾ ਕਰਦੇ ਹਨ।
ਵਾਹ ਵਾਹ ਕਰਹਿ ਲਿਵਲਾ,
ਅੰਮ੍ਰਿਤ ਨਾਮ ਦੁਆਰਾ ਵਾਹਿਗੁਰੂ ਵਾਹਿਗੁਰੂ ਕਰਦੇ ਹਨ, ਬਿਰਤੀ ਨੂੰ ਜੋੜ ਕਰਕੇ ਹਰ ਵਕਤ ਸੁਰਤ ਨੂੰ ਜੋੜੀ ਰੱਖਦੇ ਹਨ।
ਨਾਨਕ ਵਾਹ ਵਾਹ ਕਰਹਿ ਸੀ ਜਨ ਨਿਰਮਲੇ।
ਸਤਿਗੁਰੂ ਜੀ ਕਹਿੰਦੇ ਨੇ ਜਿਹੜੇ ਵਾਹ ਅਸਚਰਜ ਵਾਹ ਪ੍ਰੇਰਕ ਇਉਂ ਵਾਹਿਗੁਰੂ ਦਾ ਸਿਮਰਨ ਕਰਦੇ ਹੈ, ਉਹ ਸੇ ਜਨ ਪੁਰਖ ਨਿਰਮਲੇ, ਉਹ ਮਲ ਵਖੇਪ ਅਵਰਨ ਆਦਿਕਾਂ ਦੀ ਮੈਲ ਤੋਂ ਉਜਲ ਹਨਗੇ ਮਹਾਂਪੁਰਖ।
ਭਵਨ ਸੋ ਜੀ ਪਾ,
ਉਹਨਾਂ ਨੂੰ ਤਿੰਨਾਂ ਭਵਨਾਂ ਚ ਮਾਤ ਲੋਕ ਚ ਪਤਾਲ ਚ ਸਵਰਗ ਲੋਕ ਚ ਕੀ ਵਰਤ ਰਿਹਾ ਹੈ ਇਹ ਸਾਰਾ ਗਿਆਨ ਹੋ ਜਾਂਦਾ, ਸਾਰੀ ਸਮਝ ਪੈ ਜਾਂਦੀ ਹੈ। ਅਤੇ ਤਿੰਨਾਂ ਜਾਗਰ ਸੁਪਨ ਸੁਖੋਪਤ ਅਵਸਥਾ ਜਿਹੜਾ ਭਾਉਣ ਵਾਲਾ ਮਨ ਹੈ ਇਹਦੇ ਰੋਕਣ ਦੀ ਸੋਝੀ ਪਾ ਲੈਂਦੇ ਹਨ। ਇਸੇ ਪ੍ਰਕਾਰ ਤਿਰ ਭਵਨ ਸੋਝੀ ਪਾਏ, ਤਿੰਨਾਂ ਭਾਵਨਾ ਜਾਗਰ ਸੁਪਨ ਸਖੋਪ ਦਾ ਜਿਹੜਾ ਸਾਖੀ ਹੈ ਉਹਦੀ ਸੋਝੀ ਤੁਰਿਆ ਪਾਦੀ ਪਾ ਲੈਂਦੇ ਹਨ।
ਪੌੜੀ ਹਰ ਕੈ ਭਾਣੇ ਗੁਰ ਮਿਲੈ,
ਇਹ ਤਾਂ ਭਾਈ ਮਹਾਰਾਜ ਦਾ ਭਾਣਾ ਜਿਹੜੇ ਮੰਨਦੇ ਹਨ ਹਰੀ ਅਕਾਲ ਪੁਰਖ ਦਾ, ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਲਦੇ ਹਨ।
ਸੇਵਾ ਭਗਤ ਬਨੀਜੈ,
ਸਤਿਗੁਰਾਂ ਦੇ ਨਾਲ ਮਿਲ ਕਰਕੇ ਸੇਵਾ ਜਿਹੜੀ ਕਰਨੀ, ਸਰੀਰ ਕਰਕੇ ਬਾਣੀ ਕਰਕੇ ਕੀਰਤਨ ਕਰਨਾ, ਮਨ ਕਰਕੇ ਸਰਦਾ ਆਦਿ ਗੁਣ ਧਾਰਨ ਕਰਨੇ, ਇਹ ਸੇਵਾ ਭਗਤੀ ਬਣ ਜਾਂਦੀ ਉਹਨਾਂ ਦੇ ਹਿਰਦੇ ਚ ਮਨ ਬਾਣੀ ਸਰੀਰ ਕਰਕੇ।
ਹਰ ਕੈ ਭਾਣੇ ਹਰ ਮਨ ਵਸੈ,
ਜੋ ਹਰੀ ਦੇ ਭਾਣੇ ਨੂੰ ਮੰਨਦੇ ਹਨ ਉਹਨਾਂ ਦੇ ਮਨ ਚ ਗੁਰੂ ਸਾਹਿਬ ਦੇ ਉਪਦੇਸ਼ ਦੁਆਰਾ ਹਰੀ ਮਨ ਚ ਵਸਦਾ ਹੈ।
ਸਹਿਜੇ ਰਸ ਪੀਜੈ,
ਸੁਤੇ ਸਿਰ ਨਿਰਜਤਨੀ, ਉਹਨਾਂ ਨੂੰ ਕਿਸੇ ਪ੍ਰਕਾਰ ਹੌਂਕਣੀ ਨਹੀਂ ਧਾਰਨੀ ਪੈਂਦੀ, ਉਹਨਾਂ ਨੂੰ ਕਿਸੇ ਪ੍ਰਕਾਰ ਐਵੇਂ ਤਬ ਦੇ ਕਾਲਿਆਂ ਦੀ ਨਿਆਈ ਹਾਲਤ ਜਿਵੇਂ ਵਿਗੜ ਜਾਂਦੀ ਹੈ ਜੀਵਨ ਦੀ, ਕਦੇ ਕੁਝ ਕਦੇ ਕੁਝ ਇਹੋ ਜਿਹੀ ਨਹੀਂ ਰਹਿੰਦੀ। ਸਹਿਜੇ ਜਪਾ ਜਾਪ ਉਹਨਾਂ ਦੇ ਅੰਦਰ ਹੁੰਦਾ ਹੈ, ਪਰਾ ਬਾਣੀ ਦੁਆਰਾ ਜਾਪ ਆਪੀ ਗੁਰਮੁਖ ਰੋਮ ਰੋਮ ਹਰ ਧਿਆਵੇ ਦੀ ਅਵਸਥਾ ਪ੍ਰਾਪਤ ਹੁੰਦੀ ਹੈ, ਸਹਿਜ ਅਵਸਥਾ ਹੈ। ਉੱਥੇ ਕੋਈ ਬੁਰਾ ਕਹੀ ਜਾਓ ਕੋਈ ਭਲਾ ਕਹੀ ਜਾਏ, ਮਿੱਤਰ ਸਤਿਗੁਣਾ ਮਿਟ ਜਾਂਦਾ ਹੈ, ਮਾਣ ਅਮਾਨ ਤੋਂ ਰਹਿਤ ਹੋ ਜਾਂਦੇ ਹੈ। ਇਉਂ ਸਹਿਜ ਅਵਸਥਾ ਚ ਸਥਿਤ ਹੋ ਕੇ ਪਰਮੇਸ਼ਰ ਦੇ ਰਸ ਆਨੰਦ ਨੂੰ ਪੀਂਦੇ ਆ, ਪ੍ਰੇਮ ਨੂੰ।
ਹਰ ਕੈ ਭਾਣੇ ਸੁਖ ਪਾਈ ਹੈ,
ਭਾਈ ਹਰੀ ਅਕਾਲ ਪੁਰਖ ਦਾ ਭਾਣਾ ਮੰਨਣੇ ਕਰਕੇ ਸੁਖ ਸਰੂਪ ਨੂੰ ਪਾਈਦਾ ਹੈ।
ਹਰ ਲਾਹਾ ਨਿਤ ਲੀਜੈ,
ਹਰੀ ਦੇ ਨਾਮ ਦਾ ਲਾਹਾ ਨਿਤਾ ਪ੍ਰਤੀ ਆਪਣੇ ਜੀਵਨ ਚ ਲੈਣਾ ਕਰੀਏ।
ਹਰ ਕੈ ਤਖ਼ਤ ਬਹਾਲੀ ਹੈ,
ਉਹ ਹਰੀ ਦੇ ਸਰੂਪ ਰੂਪੀ ਤਖ਼ਤ ਚ ਬਿਠਾਏ ਜਾਂਦੇ ਹੈ, ਸੱਚਖੰਡ ਵਿਚ ਤਖ਼ਤ ਤੇ ਬਿਠਾਏ ਜਾਂਦੇ ਹਨ। ਹਰੀ ਦਾ ਤਖ਼ਤ ਜੋ ਸਰੂਪ ਹੈ ਇਸ ਵਿੱਚ ਸਥਿਤ ਕੀਤੇ ਜਾਂਦੇ ਹਨ।
ਨਿਜ ਘਰ ਸਦਾ ਵਸੀਜੈ,
ਜਿਹੜੇ ਨਿਜ ਘਰ ਪਰਮੇਸ਼ਰ ਦਾ ਸਾਧ ਸੰਗ ਚ ਹਮੇਸ਼ਾ ਲਈ ਵਸਦੇ ਹੈ, ਨਿਜ ਘਰ ਅੰਤਾ ਕਰਨ ਅੰਦਰ ਅੰਤਰ ਮੁਖ ਬਿਰਤੀ ਕਰਕੇ ਜਿਹੜੇ ਵਸਦੇ ਹੈ, ਨਿਜ ਸਰੂਪ ਰੂਪੀ ਘਰ ਚ ਹਮੇਸ਼ਾ ਲਈ ਵਸਦੇ ਆ। ਉਹ
ਹਰ ਕਾ ਭਾਣਾ ਤਿੰਨੀ ਮੰਨਿਆ,
ਉਹਨਾਂ ਨੇ ਹਰੀ ਅਕਾਲ ਪੁਰਖ ਦੇ ਭਾਣੇ ਰਿਜਾ ਨੂੰ ਮੰਨਣਾ ਕੀਤਾ ਹੈ।
ਇਹਨਾਂ ਗੁਰੂ ਮਲੀ,
ਜਿਨ੍ਹਾਂ ਨੂੰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਿਹਰ ਕਰਕੇ ਮਿਲਣਾ ਕੀਤਾ ਹੈ।
ਲੋਕ ਮਹੱਲਾ ਤੀਜਾ, ਵਾਹ ਵਾਹ ਸੇ ਜਨ ਸਦਾ ਕਰ ਹੈ।
ਇਹ ਭਾਈ ਵਾਹਿਗੁਰੂ ਵਾਹਿਗੁਰੂ ਵਾਹ ਅਸਚਰਜ ਹੈ, ਇਹ ਚੇਤਨ ਹੈ, ਸੇਵੋ ਪੁਰਖ ਕਰਦੇ ਹਨ
ਜਿਨ੍ਹਾਂ
ਨੂੰ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਆਪ ਗੁਰਮੰਤਰ ਦੁਆਰਾ ਬੁਝਾ ਦਿੰਦੇ ਸਮਝਾ ਦਿੰਦੇ ਹਨ।
ਵਾਹ ਵਾਹ ਕਰਦੇ ਆ ਮਨ ਨਿਰਮਲ ਹੋਵੇ,
ਵਾਹਿਗੁਰੂ ਦਾ ਜਾਪ ਕਰਦਿਆਂ ਆ ਅਰਦਾਸ ਚਰਨ ਨੂੰ ਉਚਾਰਦਿਆਂ ਹੋਇਆ ਮਨ ਨਿਰਮਲ ਹੋ ਜਾਂਦਾ, ਸ਼ੁੱਧ ਹੋ ਜਾਂਦਾ ਹੈ।
ਮੈਂ ਵਿੱਚ ਹੋ ਜਾ
ਜਿਹੜੀ ਦੇਹ ਦੇ ਅੰਦਰ ਹੰਗਤਾ ਹੈ, ਦੇਹ ਦੇ ਆਸ ਹੈ, ਮੈਂ ਦੇਹ ਹਾਂ, ਮੈਂ ਦੇਹ ਵਿੱਚੋਂ ਚਲੀ ਜਾਂਦੀ ਹੈ, ਮਿਟ ਜਾਂਦੀ ਹੈ।
ਵਾਹ ਵਾਹ ਗੁਰਸਿੱਖ ਜੋ ਨਿਤ ਕਰੇ,
ਜੋ ਭਾਈ ਗੁਰੂ ਸਾਹਿਬ ਦਾ ਸਿੱਖ ਹੈ ਉਹ ਵਾਹਿਗੁਰੂ ਮੰਤਰ ਦਾ ਸਿਮਰਨ ਕਰੇ। ਵਾਹ ਚਰਜ ਹੈ, ਵਾਹ ਪ੍ਰੇਰਕ ਹੈ ਜੋ ਗੁਰਸਿੱਖ ਵਾਹਿਗੁਰੂ ਮੰਤਰ ਦਾ ਉਚਾਰਨ ਕਰਦੇ ਹਨ।
ਮਨ ਚਿੰਦਿਆ ਫਲ ਪਾ,
ਉਹ ਮਨ ਵਾਹਿਤ ਫਲਾਂ ਦੇ ਤਾਂ ਹੀ ਪਾ ਲੈਂਦੇ ਨੇ। ਇਸ ਸ਼ਬਦ ਨੂੰ ਵਾਹ ਗੁਰ ਬਣਾਉਣ ਵਾਸਤੇ ਬਾਬੂ ਤੇਜਾ ਸਿੰਘ ਨੇ ਇੱਕ ਗੁਰਮੰਤਰ ਪ੍ਰਬੋਧ ਬਣਾਇਆ ਸੀ, ਉਹਦੇ ਚ ਕਹਿੰਦੇ ਦੇਖੋ ਲਿਖਿਆ ਵਾਹ ਵਾਹ ਗੁਰ ਸਿੱਖ ਜੋ ਨਿਤ ਕਰੇ। ਇਸ ਪ੍ਰਕਾਰ ਪਦ ਦਾ ਨਿਖੇੜ ਕਰਕੇ ਵਾਹ ਗੁਰ ਇਕੱਠਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਜਦੋਂ ਗੁਰੂ ਸਾਹਿਬ ਦਾ ਉਦੇਸ਼ ਸਾਰਾ ਮੰਤਰ ਦਾ ਹੈ, ਫਿਰ ਇਹ ਖਿੱਚ ਕਰਨ ਦੀ ਕੀ ਲੋੜ ਹੈ? ਜੋ ਗੁਰੂ ਕੇ ਸਿੱਖ ਵਾਹਿਗੁਰੂ ਵਾਹਿਗੁਰੂ ਦਾ ਹਮੇਸ਼ਾ ਉਚਾਰਨ ਕਰਦੇ ਹਨ,
ਉਹ ਮਨ ਚਿੰਦੇ ਆ ਫਲ ਪਾ,
ਉਹ ਮਨ ਚ ਜੋ ਚਿਤਵਣੀ ਹੈ ਮਨ ਵਾਹਿਤ ਫਲਾਂ ਨੂੰ ਪਾ ਲੈਂਦੇ ਹਨ।
ਵਾਹ ਵਾਹ ਕਰੇ ਸੀ ਜਨ ਸੋਹਣੀ,
ਜਿਹੜੇ ਵਾਹਿਗੁਰੂ ਦਾ ਸਿਮਰਨ ਕਰਦੇ ਵਾਹ ਜਲ ਦਾ ਉਚਾਰਨ ਕਰਦੇ ਹੈ ਉਹ ਸੋਭਨੀਕ ਹਨ ਪੁਰਖ।
ਹਰ ਦਿਨ ਕੈ ਸੰਗ ਮਿਲਾ,
ਹੇ ਹਰੀ ਉਹਨਾਂ ਪਿਆਰਿਆਂ ਦੀ ਸੰਗ ਚ ਮਿਲਾਉਣਾ ਕਰ, ਆਪਾਂ ਨੂੰ ਇਹ ਅਰਦਾਸ ਕਰਨੀ ਚਾਹੀਦੀ ਹੈ।
ਵਾਹ ਵਾਹ ਹਿਰਦੈ ਉਚਰਾ,
ਜਿਹੜੇ ਹਿਰਦੇ ਵਿੱਚ ਵੀ ਵਾਹਿਗੁਰੂ ਦਾ ਜਾਪ ਉਚਾਰਨ ਕਰੀਏ।
ਮੁਖੋ ਵੀ ਵਾਹ ਵਾਹ ਕਰੇ,
ਮੁਖੋ ਵੀ ਵਾਹਿਗੁਰੂ ਵਾਹਿਗੁਰੂ ਵਾਸ ਜਲਦ ਨੂੰ ਉਚਾਰਨਾ ਕਰੀਏ।
ਨਾਨਕ ਵਾਹ ਵਾਹ ਜੋ ਕਰੇ,
ਸਤਿਗੁਰੂ ਜੀ ਕਹਿੰਦੇ ਨੇ ਗੁਰੂ ਅਮਰਦਾਸ ਸਾਹਿਬ ਜੋ ਵਾਹਿਗੁਰੂ ਦਾ ਸਿਮਰਨ ਕਰਦੇ ਵਾਹ ਚਰਜ
ਤਨ ਮਨ ਤਿੰਨ ਕਉ ਦੇ,
ਅਸੀਂ ਉਹਨਾਂ ਪਿਆਰਿਆਂ ਨੂੰ ਆਪਣਾ ਤਨ ਵੀ ਮਨ ਵੀ ਇਹ ਭੇਟਾ ਕਰ ਦਿੰਦੇ ਹਾਂ।
ਮਹੱਲਾ ਤੀਜਾ, ਵਾਹ ਵਾਹ ਸਾਹਿਬ ਸੱਚ ਹੈ,
ਇਹ ਭਾਈ ਵਾਹਿਗੁਰੂ ਜੋ ਵਾਹ ਚਰਜ ਹੈ ਉਹ ਸਹਿਬ ਸਾਰਿਆਂ ਦਾ ਮਾਲਕ ਸੱਚ ਸਰੂਪ ਹੈ।
ਅੰਮ੍ਰਿਤ ਜਾ ਕਾ ਨਾਮ,
ਜਿਹਦਾ ਇਹ ਅੰਮ੍ਰਿਤ ਕਰਨ ਵਾਲਾ ਅੰਮ੍ਰਿਤ ਨਾਮ ਹੈ।
ਜਿਨ ਸੇਵਿਆ ਤਿੰਨ ਫਲ ਪਾਇਆ,
ਜਿਨ੍ਹਾਂ ਜਿਨ੍ਹਾਂ ਨੇ ਵਾਹਿਗੁਰੂ ਦਾ ਸੇਵਨ ਕੀਤਾ ਹੈ, ਮਨ ਬਾਣੀ ਸਰੀਰ ਕਰਕੇ ਚਿੰਤਨ ਕੀਤਾ ਹੈ, ਉਹਨਾਂ ਨੇ ਬ੍ਰਹਮ ਗਿਆਨ ਰੂਪੀ ਮੁਕਤ ਰੂਪੀ ਫਲ ਪਾ ਲਿਆ ਹੈ।
ਤਿੰਨ ਬਲਿਹਾਰ ਹੈ ਜਾ,
ਅਸੀਂ ਉਹਨਾਂ ਪਿਆਰਿਆਂ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ।
ਵਾਹ ਵਾਹ ਗੁਣੀ ਨਿਧਾਨ ਹੈ,
ਵਾਹਿਗੁਰੂ ਦਾ ਜਿਹੜਾ ਉਚਾਰਨ ਕਰਨਾ ਵਾਹ ਜੋ ਅਸਚਰਜ ਹੈ ਇਹ ਸਾਰਿਆਂ ਗੁਣਾਂ ਦਾ ਖਜ਼ਾਨਾ ਹੈ।
ਜਿਸਨੂੰ ਦੇ ਸੋ ਖਾਏ,
ਜਿਹਨੂੰ ਸਤਿਗੁਰੂ ਜੀ ਇਹ ਗੁਣਾਂ ਦਾ ਖਜ਼ਾਨਾ ਦੇ ਦੇਣ ਉਹ ਇਸ ਖਜ਼ਾਨੇ ਦੇ ਵਿੱਚ ਇਹਨਾਂ ਗੁਣਾਂ ਨੂੰ ਖਾਂਦਾ ਹੈ, ਧਾਰਨ ਕਰਦਾ ਹੈ।
ਵਾਹ ਵਾਹ ਜਲ ਥਲ ਭਰਪੂਰ ਹੈ,
ਵਾਹਿਗੁਰੂ ਜਿਹੜਾ ਹੈ ਵਾਹ ਚਰਜ ਉਹ ਜਲਾਂ ਵਿੱਚ ਵੀ ਥਲਾਂ ਚ ਵੀ ਸਾਰੇ ਵਿਆਪਕ ਹੈ। ਜਲੇ ਹਰੀ ਥਲੇ ਹਰੀ ਸਾਰਿਆਂ ਥਾਂ ਵਿਆਪਕ ਹੈ ਪਰਮੇਸ਼ਰ। ਜਲ ਉੱਤਮ ਅਧਿਕਾਰੀਆਂ ਦੀ ਨਿਆਈ, ਥਲ ਮੱਧਮ ਅਧਿਕਾਰੀਆਂ ਦੀ ਨਿਆਈ, ਸਾਰੇ ਭਰਪੂਰ ਵਿਆਪਕ ਹੈ। ਜਲ ਪ੍ਰੇਮੀਆਂ ਦੀ ਨਿਆਈ, ਥਲ ਵਿਵਹਾਰੀ ਲੋਕਾਂ ਦੇ ਅੰਦਰ ਵੀ ਸਾਰਿਆਂ ਚ ਭਰਪੂਰ ਹੈ, ਲਵਾ ਲਵ ਭਰਿਆ ਹੋਇਆ ਹੈ।
ਗੁਰਮੁਖ ਪਾਇਆ ਜਾਏ,
ਗੁਰਮੁਖਾਂ ਦੀ ਸੰਗਤ ਕਰਕੇ ਉਹ ਸਰੂਪ ਪਾਇਆ ਜਾਂਦਾ ਹੈ ਗੁਰਾਂ ਦੁਆਰਾ।
ਵਾਹ ਵਾਹ ਗੁਰਸਿੱਖ ਨਿਤ ਸਭ ਕਰੋ,
ਹੇ ਗੁਰਸਿੱਖੋ ਵਾਹਿਗੁਰੂ ਵਾਹਿਗੁਰੂ ਇਹ ਸਾਰੇ ਹਮੇਸ਼ਾ ਨਿਤ ਕਰਿਆ ਕਰੋ।
ਗੁਰ ਪੂਰੇ ਵਾਹ ਵਾਹ ਭਾਵ, ਇਹ
ਪੂਰਨ ਸਤਿਗੁਰੂ ਜੀ ਨੂੰ ਵਾਹਿਗੁਰੂ ਦਾ ਸਿਮਰਨ ਕਰਨਾ ਵਾਹ ਵਾਹ ਕਰਨਾ ਭਾਉਂਦਾ ਹੈ, ਚੰਗਾ ਲੱਗਦਾ ਹੈ।
ਨਾਨਕ ਵਾਹ ਵਾਹ ਜੋ ਮਨ ਚਿਤ ਕਰੇ,
ਸਤਿਗੁਰੂ ਜੀ ਕਹਿੰਦੇ ਨੇ ਜੋ ਵਾਹਿਗੁਰੂ ਦਾ ਸਿਮਰਨ ਮਨ ਕਰਕੇ ਚਿਤਵਣੀ ਕਰਕੇ ਚਿਤ ਵਿੱਚ ਹਮੇਸ਼ਾ ਲਈ ਉਚਾਰਨ ਕਰਦਾ ਹੈ।
ਜਮ ਕੰਕਰ ਨੇੜ ਨਾ ਆਵੇ,
ਉਹਨਾਂ ਦੇ ਨੇੜੇ ਜਮ ਦੇ ਜਿਹੜੇ ਕੰਕਰ ਦੂਤ ਹੈ ਅਜਰਾਇਲ ਨੇਕਾਇਲ ਮੇਕਾਇਲ ਇਸਰਾਇਲ ਆਦਿਕ ਕੋਈ ਨੇੜੇ ਨਹੀਂ ਆ ਸਕਦਾ ਹੈ।
ਪੌੜੀ ਹਰ ਜੀ ਉਹ ਸੱਚਾ ਸੱਚ ਹੈ,
ਇਹ ਭਾਈ ਹਰ ਜੀ ਪਿੱਛੇ ਵੀ ਸੱਚਾ ਸੀ ਹੁਣ ਵੀ ਸੱਚ ਸਰੂਪ ਹੈ।
ਸੱਚੀ ਗੁਰਬਾਣੀ
ਅਤੇ ਉਹਦੇ ਕਥਨ ਕਰਨ ਵਾਲੀ ਜਿਹੜੀ ਹੈ ਤੁਰਕੀ ਬਾਣੀ ਆਈ, ਇਹ ਗੁਰਾਂ ਦੀ ਬਾਣੀ ਵੀ ਸੱਚੀ ਹੈ, ਸੱਚ ਸਰੂਪ ਦਾ ਕਥਨ ਕਰਨ ਵਾਲੀ, ਬਹੁਤ ਬੋਧਕ ਭਾਵ ਸੰਬੰਧ ਹੈ।
ਸਤਿਗੁਰ ਤੇ ਸੱਚ ਪਛਾਣੀ ਹੈ,
ਸਤਿਗੁਰਾਂ ਦੁਆਰਾ ਭਾਈ ਸੱਚੇ ਸਰੂਪ ਦੀ ਪਛਾਣ ਹੁੰਦੀ ਹੈ।
ਸੱਚ ਸਹਿਜ ਸਮਾਣੀ,
ਸੱਚ ਵਿੱਚ ਜਦੋਂ ਪਛਾਣ ਕਰੀਏ ਸਤਿਗੁਰਾਂ ਦੇ ਉਪਦੇਸ਼ ਦੁਆਰਾ ਆਦ ਸੱਚ ਆਦ ਸੱਚ ਨੂੰ, ਫਿਰ ਸੱਚ ਸਹੀ ਜਿਹੀ ਬਿਰਤੀ ਸਮਾ ਜਾਂਦੀ ਹੈ, ਭੇਦ ਹੋ ਜਾਂਦੀ ਹੈ।
ਹਰ ਦਿਨ ਜਾਗ ਹੈ ਨਾ ਸਭ ਹੈ,
ਰਾਤ ਨੇ ਜਿਹੜੇ ਪ੍ਰੇਮ ਵਿੱਚ ਜਾਗਦੇ ਰਹਿੰਦੇ ਹੈ, ਅਵਿਦਿਆ ਰੂਪੀ ਨੀਂਦ ਨਹੀਂ ਆਉਂਦੀ, ਪ੍ਰਤੱਖ ਵੀ ਸੌਣ ਤੋਂ ਰਹਿਤ ਹੋ ਕੇ ਪ੍ਰੇਮ ਦੀ ਲਗਨ ਜਿਹਨਾਂ ਨੂੰ ਲੱਗ ਜੇ ਉਹ ਕਾਹਨੂੰ ਉਹਨਾਂ ਨੂੰ ਨੀਂਦ ਆਉਂਦੀ ਹੈ, ਮੋਹ ਰਹਿਣ ਨਾ ਬਿਹਾਵੇ, ਨੀਂਦ ਨਾ ਆਵੇ, ਇਸ ਪ੍ਰਕਾਰ ਦੀ ਹਾਲਤ ਉਹਨਾਂ ਦੀ ਰਹਿੰਦੀ ਹੈ।
ਜਾਗਤ ਰਹਿਣ ਬਿਹਾਣੀ,
ਉਹ ਜਾਗਦਿਆਂ ਉਹਨਾਂ ਦੀ ਸਾਰੀ ਰਾਤ ਗੁਜ਼ਰਦੀ ਹੈ ਸਿਮਰਨ ਕਰਦਿਆਂ ਦੀ। ਇਸ ਪ੍ਰਕਾਰ ਰਾਤ ਨੇ ਜਾਗ ਪਏ ਹੈ, ਉਹ ਗਿਆਨ ਅਵਸਥਾ ਵਿੱਚ ਵਿਦਿਆ ਰੂਪੀ ਰਾਤ ਮਿਟ ਗਈ ਹੈ ਤੇ ਨਹੀਂ ਇਹ ਵਿਦਿਆ ਰੂਪੀ ਨੀਂਦ ਚ ਸੌਂਦੇ। ਜਾਗਦਿਆਂ ਉਹਨਾਂ ਦੀ ਸਾਰੀ ਰਹਿਣ ਅਵਸਥਾ ਜਿਹੜੀ ਬਤੀਤ ਹੁੰਦੀ ਹੈ।
ਗੁਰਮਤੀ ਹਰ ਰਸ ਚਾਖੇ,
ਐਸੀ ਗਿਆਨ ਅਵਸਥਾ ਜੀ ਜਾਗੇ ਹੋਏ ਹਨ ਸਾਧ ਸੰਗਤ ਜੀ। ਇੱਕ ਤਾਂ ਇਹ ਜੇ ਜਾਗੇ ਹੋਏ ਹਨ ਜਿਹੜੇ ਦੁਨੀਆਂ ਜਾਗਦੇ ਕਣਸਕੋਪਤੀ ਦਿਮਾਗ ਹੈ ਇੱਕ ਨਾਂ ਦੇ, ਜਿਵੇਂ ਪੱਥਰ ਹੈ ਕਣਸਕੋਪਤੀ ਹੈ, ਇਹ ਗਾੜੀ ਨੀਂਦ ਦੀ ਨਹੀਂ ਆਈ ਹੈ ਪੱਥਰ। ਦ੍ਰਿਸ਼ ਜਿਹੜੇ ਸਖੋਪਤ ਅਵਸਥਾ ਵਿੱਚ ਹੈ ਅਤੇ ਜਿਹੜੇ ਪੰਛੀ ਹੈ ਤੇ ਪਸ਼ੂ ਹੈ ਇਹ ਸੁਪਨ ਅਵਸਥਾ ਚ ਹੈ। ਮਨੁੱਖ ਨੂੰ ਜਾਗਦੇ ਦਿਮਾਗ ਵਾਲਾ ਮੰਨਿਆ ਹੈ। ਮਨੁੱਖਾਂ ਦੇ ਵਿੱਚੋਂ ਵੀ ਜਿਹੜੇ ਪਾਂਬਰ ਪੁਰਖ ਹੈ ਉਹ ਕਣਸਕੋਪਤੀ ਅਵਸਥਾ ਦੀ ਨਹੀਂ ਆਈ ਹੈ। ਹਰ ਜਾ ਸੁਣੇ ਨਾ ਹਰ ਗੁਣ ਗਾਵੇ, ਬਤ ਨਹੀਂ ਅਸਮਾਨ ਗਰਾਵੇ, ਇਹੀ ਜਿਹਨਾਂ ਦੀ ਹਾਲਤ ਹੈ। ਅਤੇ ਜਿਹੜੇ ਲੋਕ ਸਾਧ ਸੰਗਤ ਜੀ ਬਖਈ ਪੁਰਖ ਹੈ ਉਹ ਸੁੱਤਿਆਂ ਪੁਰਖਾਂ ਦੀ ਨਿਆਈ ਹਨ, ਅਤੇ ਜਿਹੜੇ ਜਗਿਆਸੂ ਆ ਉਹ ਸੁਪਨ ਅਵਸਥਾ ਦੀ ਨਿਆਈ ਹੈ, ਤੇ ਜਿਹੜੇ ਗਿਆਨਵਾਨ ਉਹ ਜਾਗਦਿਆਂ ਵਿੱਚ ਹੈ, ਉਹਨਾਂ ਦੀ ਵਿਦਿਆ ਰੂਪੀ ਰਾਤ ਗੁਜ਼ਰ ਗਈ ਹੈ, ਇਉਂ ਜਾਗੇ ਹਨ ਉਹ।
ਗੁਰਮਤੀ ਹਰ ਰਸ ਚਾਖਿਆ,
ਜਿਨ੍ਹਾਂ ਨੂੰ ਗੁਰਮਤ ਦੁਆਰਾ ਹਰੀ ਦੇ ਰਸ ਨੂੰ ਚੱਖਿਆ ਧਾਰਿਆ ਹੈ,
ਤੇ ਪੁੰਨ ਪ੍ਰਾਣੀ,
ਉਹ ਪੁੰਨ ਪਵਿੱਤਰ ਹਨ ਪ੍ਰਾਣਾ ਧਾਰੀ ਜੀਵ,
ਬਿਨ ਗੁਰ ਕਿਨੈ ਨਾ ਪਾਏ।
ਇਹ ਸਤਿਗੁਰੂ ਸਾਹਿਬ ਜੀ ਦੀ ਬਖਸ਼ਿਸ਼ ਤੋਂ ਬਗੈਰ ਕਿਸੇ ਨੇ ਵੀ ਇਸ ਦਾਤ ਨੂੰ ਨਹੀਂ ਪਾਉਣਾ ਕੀਤਾ ਹੈ।
ਪਜ ਮੋਏ ਅਜਾਣੀ,
ਅਣਜਾਣ ਲੋਕ ਪਜ ਪਜ ਕੇ ਵਿਸ਼ਿਆਂ ਚ ਖਚਿਤ ਹੋ ਕੇ ਅੰਤ ਨੂੰ ਮਰ ਗਏ ਕਾਲ ਦੇ ਮਾਰੇ ਹੋਏ।
ਲੋਕ ਮਹੱਲਾ ਤੀਜਾ, ਵਾਹ ਵਾਹ ਬਾਣੀ ਨਿਰੰਕਾਰ ਹੈ,
ਜਿਹੜਾ ਵਾਹਿਗੁਰੂ ਦਾ ਉਚਾਰਨ ਕਰਨਾ ਹੈ ਨਿਰੰਕਾਰ ਦੀ ਬਾਣੀ ਹੈ। ਚੇਤੇ ਕਰੋ ਅਕਾਲ ਪੁਰਖ ਵੱਲੋਂ ਤੁਰਕੀ ਬਾਣੀ ਆਈ, ਤਨ ਸਗਲੀ ਚਿੰਤ ਮਿਟਾਈ, ਦਾਸ ਬਾਣੀ ਬ੍ਰਹਮ
ਬਖਾਣਾ।
ਇਸ ਅੰਮ੍ਰਿਤ ਨੂੰ ਬਾਣੀ ਜਿੱਡਾ ਵੱਡਾ ਹੋਰ ਕੋਈ ਤ੍ਰਿਗੁਣ ਵਿਸ਼ਾ ਵੇਦਾ ਕੋਈ ਨੀ ਹੋ ਸਕਦਾ। ਅਵਰ ਸਥਾਨ ਚ
ਵਾਹ ਵਾਹ ਵਾਗਮ ਅਥਾਹੁ ਹੈ,
ਵਾਹ ਚਰਜ ਹੈ, ਵਾਹ ਪ੍ਰੇਰਕ ਹੈ ਵਾਹਿਗੁਰੂ। ਅਗਮ ਮਨ ਦੇ ਸੰਕਲਪਾਂ ਵਿਕਲਪਾਂ ਦਾ ਵਿਸ਼ਾ ਨੀ ਅਗਮ ਹੈ, ਸ਼ਾਸਤਰਾਂ ਕਰਕੇ ਵੀ ਗਮਤਾ ਤੋਂ ਰਹਿਤ ਹੈ, ਅਥਾਹ ਵੇਦ ਕਰਕੇ ਵੀ ਹੱਥ ਨੀ ਪਾਇਆ ਜਾ ਸਕਦਾ, ਬੁੱਧੀ ਕਰਕੇ ਵੀ ਕਿਸੇ ਪ੍ਰਕਾਰ ਚੰਚਲ ਬੁੱਧੀ ਕਰਕੇ ਹੱਥ ਨੀ, ਸ਼ਕਤੀ ਬਿਰਤੀ ਕਰਕੇ ਥਾਹ ਨੀ ਪਾਇਆ ਜਾ ਸਕਦਾ। ਥਾਹ ਹੈ
ਵਾਹ ਵਾਹ ਸੱਚਾ ਸੋ,
ਵਾਹ ਅਸਤਿਅਰਜ ਹੈ ਅਤੇ ਵਾਹ ਪ੍ਰੇਰਕ ਹੈ ਵਾਹਿਗੁਰੂ, ਸੋ ਸੱਚਾ ਹੈ।
ਵਾਹ ਵਾਹ ਬੇਪਰਵਾਹ ਹੈ,
ਵਾਹ ਬੜਾ ਅਸਤਿਅਰਜ ਹੈ ਅਤੇ ਬੇਪਰਵਾਹ ਹੈ, ਜੋ ਜਪਣ ਵਾਲਾ ਵਾਹ ਉਹ ਬੇਪਰਵਾਹ ਹੋ ਜਾਂਦਾ, ਉਹਦਾ ਰੂਪ ਹੀ ਹੋ ਜਾਂਦਾ ਹੈ।
ਵਾਹ ਵਾਹ ਕਰੇ ਸੋ,
ਜਿਹੜਾ ਵਾਹਿਗੁਰੂ ਕਰੇ ਉਹ ਵੀ ਬੇਪਰਵਾਹ ਹੋ ਜਾਂਦਾ, ਪਰਵਾਹ ਨਾ ਹੀ ਕਿਸੇ ਕੇਰੀ ਵਾਲੀ ਹਾਲਤ ਹੋ ਜਾਂਦੀ ਹੈ।
ਵਾਹ ਵਾਹ ਅੰਮ੍ਰਿਤ ਨਾਮ ਹੈ,
ਇਹ ਮਹਾਰਾਜ ਅੰਮ੍ਰਿਤ ਨਾਮ ਕਿਹੜਾ ਹੈ ਬਾਣੀ ਚ ਕਿਹਾ, ਮਹਾਰਾਜ ਕਹਿੰਦੇ ਵਾਹਿਗੁਰੂ ਵਾਹਿਗੁਰੂ ਅੰਮ੍ਰਿਤ ਨਾਮ ਹੈ ਭਾਈ।
ਗੁਰਮੁਖ ਪਾਵੈ
ਕੋਈ ਕੋਈ ਗੁਰਮੁਖ ਹੈ ਜਿਹੜਾ ਗੁਰਮਤ ਦੁਆਰਾ ਪ੍ਰਾਪਤ ਕਰਦਾ ਹੈ, ਨਹੀਂ ਤਾਂ ਕੰਨਾ ਵਾਟੀ ਕੁਰੂ ਵਾਲੇ ਬੜੇ ਹਨ।
ਵਾਹ ਵਾਹ ਕਰਮੀ ਪਾਈ,
ਇਹ ਜਿਹਨਾਂ ਦੇ ਨਿਸਕਾਮ ਕਰਮ ਕੀਤੇ ਹੋਏ ਹੈ ਉਹ ਵਾਹਿਗੁਰੂ ਸ਼ਬਦ ਦੇ ਤਾਈਂ ਵਾਹ ਪ੍ਰੇਰਕ ਨੂੰ ਪਾਉਂਦੇ ਹਨ।
ਆਪ ਦਇਆ ਕਰਦੇ,
ਆਪ ਹੀ ਦਿਆਲਤਾ ਕਰਕੇ ਜਿਹਨਾਂ ਨੂੰ ਸੱਚੇ ਪਾਤਸ਼ਾਹ ਬਖਸ਼ ਦਿੰਦੇ ਹੈ ਉਹ ਵਾਹਿਗੁਰੂ ਸਿਮਰਨ ਕਰਦੇ ਹਨ।
ਨਾਨਕ ਵਾਹ ਵਾਹ ਗੁਰਮੁਖ ਪਾਈ,
ਸਤਿਗੁਰੂ ਜੀ ਕਹਿੰਦੇ ਨੇ ਵਾਹ ਜੋ ਅਸਚਰਜ ਹੈ ਵਾਹ ਪ੍ਰੇਰਕ ਹੈ, ਇਹ ਗੁਰਮੁਖ ਪ੍ਰਾਪਤ ਕਰਦੇ, ਮਨਮੁਖ ਨਹੀਂ ਪ੍ਰਾਪਤ ਕਰ ਸਕਦੇ, ਗੁਰਾਂ ਦੁਆਰਾ ਪਾਈ ਦਾ ਗੁਰਮਤਾ ਕਰਕੇ।
ਅਨਦਿਨ ਨਾਮ ਲਏ,
ਰਾਤ ਨੇ ਜੋ ਪਰਮੇਸ਼ਰ ਦੇ ਨਾਮ ਨੂੰ ਲੈਂਦੇ ਉਹ ਗੁਰਮੁਖ ਹਨ।
ਮਹੱਲਾ ਤੀਜਾ, ਬਿਨ ਸਤਿਗੁਰ ਸੇਵੇ ਸਾਂਤ ਨਾ ਆਵੇ,
ਸਤਿਗੁਰੂ ਸੱਚੇ ਪਾਤਸ਼ਾਹ ਦੀ ਟਹਿਲ ਕਰੀ ਤੋਂ ਬਗੈਰ ਭਾਵੇਂ ਕਿੰਨੇ ਲੋਕ ਯਤਨ ਕਰਦੇ ਹੈ ਕਿਸੇ ਨੂੰ ਸ਼ਾਂਤੀ ਨਹੀਂ ਆਉਂਦੀ, ਵਾਸ਼ਨਾ ਨਹੀਂ ਮਿਟਦੀਆਂ, ਬਣੀਆਂ ਹੀ ਰਹਿੰਦੀਆਂ ਹਨ।
ਦੂਜੀ ਨਾਹੀ ਜਾ,
ਜਿਹੜੀ ਦੂਜੀ ਭਾਵਨਾ ਅੰਦਰ ਦੁਆਇਤ ਹੈ ਇਹ ਦੂਜੀ ਮਾਇਆ ਹੈ, ਅਬਲ ਗੁਰਮਤ ਹੈ ਦੂਜੀ ਦੁਰਮਤ ਹੈ, ਇਹ ਦੁਰਮਤ ਨੀ ਉਹਨਾਂ ਦੇ ਅੰਦਰੋਂ ਜਾਂਦੀ ਕਿਸੇ ਪ੍ਰਕਾਰ।
ਜੇ ਬਹੁਤ ਤੇਰਾ ਲੋਚੀ ਹੈ,
ਜੇ ਕਰਕੇ ਬਹੁਤ ਤੇਰਾ ਉਹਨਾਂ ਲੋਚੀਏ ਚਾਹੀਏ ਵੀ ਇਹਨੂੰ ਚੰਗੇ ਬਣਾ ਲਈਏ, ਯਤਨ ਕਰੀਏ,
ਬਿਨ ਕਰਮ ਨਾ ਪਾਇਆ ਜਾ,
ਬਿਨਾਂ ਗੁਰੂ ਸਾਹਿਬ ਦੀ ਕਿਰਪਾ ਤੋਂ ਬਿਨਾਂ ਨਿਸਕਾਮ ਕਰਮਾਂ ਤੋਂ ਪਾਇਆ ਨਹੀਂ ਜਾ ਸਕਦਾ ਉਹਨਾਂ ਦੇ ਪਾਸੋਂ ਪਰਮੇਸ਼ਵਰ ਦਾ ਨਾਮ।
ਜਿੰਨਾ ਅੰਤਰ ਲੋਭ ਵਿਕਾਰ ਹੈ,
ਉਹਨਾਂ ਨੂੰ ਕਿੰਨਾ ਸਿੱਖਿਆ ਦਿਓ ਫੇਰ ਵੀ ਉਲਟੇ ਪਾਸੇ ਜਾਣਗੇ। ਹਾਂਜੀ,
ਜਿੰਨਾ ਅੰਤਰ ਲੋਭ ਵਿਕਾਰ ਹੈ,
ਜਿੰਨਾ ਅੰਦਰ ਲੋਭ ਹੈ ਪਦਾਰਥਾਂ ਦੇ ਖਾਣ ਦਾ, ਪਹਿਰਨ ਦਾ, ਜੋੜਨ ਦਾ, ਤੇ ਵਿਕਾਰ ਕਾਮ ਆਦਿਕ ਚਿੰਬੜੇ ਹੋਏ ਹਨ।
ਦੂਜੇ ਭਾਈ ਖੁਆਏ,
ਉਹ ਭਾਈ ਦੂਜੀਆਂ ਚੀਜ਼ਾਂ ਪ੍ਰੇਮ ਕਰਕੇ, ਹੰਨੇ ਦੀ ਕੋ ਬੰਨੇ ਦੀ ਕੋ ਪਹਾੜਾਂ ਵਾਲੀ, ਰੰਨੇ ਦੀ ਟੋਲ ਤੋਂ ਮੱਕਾ ਸਰਵਰ ਦਾ, ਇਹ ਦੂਏ ਪਾਸੇ ਖੁਆ ਭੁੱਲੇ ਰਹਿੰਦੇ ਹਨ।
ਜੰਮਣ ਮਰਨ ਨਾ ਚੁੱਕੇ,
ਉਹਨਾਂ ਦੇ ਸਿਰ ਤੋਂ ਜਿਹੜਾ ਜਨਮ ਧਾਰ ਕੇ ਆਉਣਾ ਹੈ, ਮਰ ਕੇ ਜਾਣਾ ਹੈ, ਇਹ ਹਲਟ ਦੀਆਂ ਟਿੰਡਾਂ ਗੇੜ ਬਣਿਆ ਰਹਿੰਦਾ, ਚੁੱਕਿਆ ਨਹੀਂ ਜਾ ਸਕਦਾ।
ਹਉਮੈ ਵਿੱਚ ਦੁੱਖ ਪਾਏ,
ਹਜੂਰ ਇਹਨਾਂ ਨੂੰ ਜੰਮਣ ਮਰਨ ਕਿਉਂ ਚਵੇੜਤਾ ਜੀਆਂ ਨੂੰ? ਮਹਾਰਾਜ ਕਹਿੰਦੇ ਅੰਦਰ ਹੰਗਤਾ ਕਰਕੇ ਇਹ ਦੁੱਖ ਪਾ ਰਹੇ ਹਨ, ਜੇ ਹੰਗਤਾ ਨਾ ਹੋਵੇ ਫਿਰ ਜੰਮਣ ਮਰਨ ਕੋਈ ਨੀ।
ਜਿੰਨਾ ਸਤਿਗੁਰ ਸਿਉ ਚਿਤ ਲਾਇਆ,
ਫਿਰ ਮਹਾਰਾਜ ਸੁਖਾਲੇ ਕੋਈ ਹੋਏ ਹੈ? ਮਹਾਰਾਜ ਕਹਿੰਦੇ ਜਿਹਨਾਂ ਨੇ ਸਤਿਗੁਰਾਂ ਦੇ ਨਾਲ ਚਿਤ ਦੀ ਬਿਰਤੀ ਨੂੰ ਲਾ ਲਿਆ ਹੈ,
ਖਾਲੀ ਕੋਈ ਨਾ,
ਉਹਨਾਂ ਦੇ ਵਿੱਚੋਂ ਕੋਈ ਵੀ ਖਾਲੀ ਨਹੀਂ, ਸਭ ਨਿਹਾਲ ਹੋਏ ਹੈ, ਧਰਮ ਅਰਥ ਕਾਮ ਮੋਖ ਸਭ ਪਦਾਰਥ ਉਹਨਾਂ ਨੂੰ ਪ੍ਰਾਪਤ ਹੋ ਗਏ ਹੈ, ਖਾਲੀ ਨਹੀਂ ਉਹਨਾਂ ਚ ਕੋਈ ਗਿਆ, ਸਭ ਨਿਹਾਲ, ਸਭ ਸਫਲੇ ਹੋ ਗਏ ਹਨ।
ਤਿੰਨ ਜਮ ਕੀ ਤਲਬ ਨਾ ਹੋਵੇ,
ਉਹਨਾਂ ਦੇ ਤਾਂ ਹੀ ਜਮ ਦੀਆਂ ਤਲਬ ਸਖਤੀ ਨਾਲ ਜਿਹੜੇ ਸੱਦੇ ਆਉਣੇ, ਤਲਵਾਨੇ ਆਉਣੇ, ਇਹ ਕਦੇ ਨੀ ਹੋ ਸਕਦੇ।
ਨਾ ਉਹ ਦੁੱਖ ਸਹਾਰ,
ਨਾ ਉਹ ਜੰਮਣ ਮਰਨ ਦਾ ਦੁੱਖ ਸਹਾਰਦੇ ਹਨ ਜੂਨਾਂ ਚ ਪੈ ਕੇ।
ਨਾਨਕ ਗੁਰਮੁਖ ਉਭਰੇ,
ਇਸ ਪ੍ਰਕਾਰ ਸਤਿਗੁਰ ਨਾਨਕ ਦੇਵ ਜੀ ਕਹਿੰਦੇ ਨੇ ਜੋ ਗੁਰਮੁਖ ਹਨ ਉਹ ਉਭਰੇ ਬਚ ਗਏ ਹਨ।
ਸੱਚਾ ਸ਼ਬਦ ਸਮਾਹੇ,
ਜਿਹਨਾਂ ਨੂੰ ਸੱਚੇ ਸ਼ਬਦ ਵਿੱਚ ਸਮਾਉਣਾ ਕੀਤਾ, ਕਈਆਂ ਨਾ ਹੀ ਗੁਰਮੁਖ ਰੱਖਿਆ ਹੁੰਦਾ ਹੈ ਪਰ ਗੁਰਮੁਖ ਜੀਵਨ ਨਹੀਂ ਹੁੰਦਾ। ਮਹਾਰਾਜ ਕਹਿੰਦੇ ਸੱਚਾ ਸ਼ਬਦ ਸਮਾਹੇ, ਜਿਹਨਾਂ ਨੂੰ ਸੱਚੇ ਸ਼ਬਦ ਵਿੱਚ ਸਮਾਉਣਾ ਹੋਇਆ ਉਹ ਗੁਰਮੁਖ ਹਨਗੇ, ਉਹ ਸੱਚੇ ਸ਼ਬਦ ਦਾ ਸਮਾਨ ਆਨੰਦ ਦਾ ਸਮਾੜਾ ਪ੍ਰਾਪਤ ਹੋਇਆ ਜਿਹਨਾਂ ਦੇ
ਤਾਈ। ਢਾਡੀ ਤਿਸ ਨੂੰ ਆਖੀਏ,
ਹੁਣ ਕੀਰਤਨੀ ਲੱਖਣ ਕਰਦੇ ਹਨ ਮਹਾਰਾਜ ਸਾਹਿਬ, ਆਪਾਂ ਕੀਰਤਨ ਜ਼ਰੂਰ ਗਾਉਂਦੇ ਹਾਂ। ਮਹਾਰਾਜ ਸਾਹਿਬ ਕਹਿੰਦੇ ਨੇ ਢਾਡੀ ਕੀਰਤਨ ਗਾਉਣ ਵਾਲਾ ਉਸ ਨੂੰ ਆਖੀ ਦਾ ਵਾਰਾਂ ਨੂੰ ਗਾਉਣ ਵਾਲਾ,
ਖਸਮ ਧਰੇ ਪਿਆਰ,
ਜਿਹੜਾ ਖਸਮ ਮਾਲਕ ਪਰਮੇਸ਼ਰ ਚ ਪਿਆਰ ਧਾਰੇ,
ਦਰ ਖੜਾ ਸੇਵਾ ਕਰੇ,
ਦਰ ਸਾਧ ਸੰਗਤ ਚ ਖੜਾ ਸਮੈਤ ਚਿੱਤ ਹੋ ਕੇ, ਗਿਆਨ ਰੂਪੀ ਦਰ ਚ ਅੰਤਰਮੁਖ ਬਿਰਤੀ ਕਰਕੇ ਖੜ ਕੇ ਸਾਵਧਾਨ ਹੋ ਕੇ ਮਹਾਰਾਜ ਦਾ ਸੇਵਨ ਭਜਨ ਕਰੇ, ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਕਰੇ।
ਢਾਡੀ ਦਰ ਘਰ ਪਾਏ ਸੀ,
ਉਹ ਭਾਈ ਢਾਡੀ ਜਿਹੜਾ ਹੈ ਕੀਰਤਨੀਆਂ ਪਰਮੇਸ਼ਰ ਦੇ ਦਰ ਗਿਆਨ ਨੂੰ ਤੇ ਘਰ ਸਰੂਪ ਰੂਪੀ ਸੱਚਖੰਡ ਨੂੰ ਉਹ ਪਾਏ ਸੀ ਪਾ ਲਏਗਾ, ਪਿਛਲੇ ਪਾਉਂਦੇ ਸੀ ਹੁਣ ਪਾਉਂਦੇ ਅੱਗੇ ਨੂੰ ਪਾਏ ਸੀ ਪਾਉਣਗੇ।
ਸੱਚ ਰੱਖੇ ਉਰਤਾ,
ਜੋ ਸੱਚੇ ਨਾਂ ਨੂੰ ਹਿਰਦੇ ਚ ਵਸਾ ਕੇ ਰੱਖਦੇ ਹਨ।
ਢਾਡੀ ਕਾ ਮਹਿਲ ਅਗਲਾ,
ਸਾਧ ਸੰਗਤ ਜੀ ਢਾਡੀ ਕੀਰਤਨੀਆਂ ਨੂੰ ਮਹਿਲ ਜਿਹੜਾ ਅਗਲਾ ਉਹ ਅਨਾਦ ਕਾਲ ਪਰਮੇਸ਼ਰ ਦਾ ਅਗਲਾ ਪ੍ਰਾਪਤ ਹੋਇਆ ਹੈ, ਪੁਰਾਤਨ ਜੋ ਹੈ
ਹਰ ਕੈ ਨਾਏ ਪਿਆ,
ਉਹਨੂੰ ਮਹਿਲ ਜਿਹੜਾ ਅਗਲਾ ਸਭ ਤੋਂ ਪਰੇ ਦਾ ਆਨੰਦ ਹੈ ਉਹ ਮਹੱਲਾ ਸਰੂਪ ਰੂਪੀ ਉਹਨਾਂ ਨੂੰ ਉਹ ਪ੍ਰਾਪਤ ਹੋਇਆ ਹੈ,
ਹਰ ਕੈ ਨਾਏ ਪਿਆਰ,
ਜਿਹਨਾਂ ਨੇ ਹਰੀ ਪਰਮੇਸ਼ਰ ਦੇ ਨਾਮ ਨੂੰ ਨਾਲ ਪਿਆਰ ਕੀਤਾ ਹੈ ਉਹ ਕੀਰਤਨੀਏ ਹੈ, ਉਹਨਾਂ ਨੂੰ ਅਗਲਾ ਅਨਾਦ ਕਾਲ ਦਾ ਜੋ ਸਰੂਪ ਰੂਪੀ ਮਹੱਲ ਹੈ ਉਹਨਾਂ ਨੂੰ ਉਹ ਪ੍ਰਾਪਤ ਹੋਇਆ ਹੈ।
ਢਾਡੀ ਕੀ ਸੇਵਾ ਚਾਕਰੀ,
ਇਹ ਭਾਈ ਢਾਡੀ ਜਿਹੜਾ ਕੀਰਤਨੀ ਹੈ ਉਹਦੀ ਇਹੋ ਸੇਵਾ ਹੈ, ਚਾਅ ਨਾਲ ਜਿਹੜਾ ਕੀਰਤਨ ਕਰਨਾ ਹੈ, ਸਰੀਰ ਕਰਕੇ ਸੇਵਾ ਕਰਨੀ, ਚਾਕਰੀ ਭਗਤੀ ਕਰਨੀ ਬਾਣੀ ਕਰਕੇ,
ਹਰ ਜਪ ਹਰ ਨਿਸਤਾਰ,
ਇਸ ਪ੍ਰਕਾਰ ਜੋ ਹਰੀ ਦਾ ਜਾਪ ਕਰਦੇ ਹੈ ਹਰੀ ਉਹਨਾਂ ਨੂੰ ਤਾਰ ਲੈਂਦਾ, ਸੰਸਾਰ ਤੋਂ ਮੁਕਤ ਹੋ ਜਾਂਦੇ ਹਨ ਪੁਰਖ, ਕਿਉਂ ਪਰਮੇਸ਼ਰ ਦਾ ਸਿਮਰਨ ਕਰੀਏ, ਜਿਸ ਪ੍ਰਵਾਈ ਨੂੰ ਹੋਈ ਤਾਰ ਲਵੇਗਾ ਨਿਹਾਲ ਕਰੇਗਾ, ਐਸੀ ਬਖਸ਼ਿਸ਼ ਸਾਨੂੰ ਪ੍ਰਾਪਤ ਹੋਵੇਗੀ। ਇਹ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਅੱਜ ਗੁਰਮੰਤਰ ਦਾ ਖੁਲਾਸਾ ਖੋਲਣ ਵਾਸਤੇ ਅਗਲੀ ਵਾਰ ਚ ਅੰਤਰ ਗੁਰ ਅਰਾਧਨਾ ਜੇਬਾ ਜੋਗ ਨਾਂ ਵਿਚਾਰਨ ਕਰਨਗੇ। ਇਹ 18 ਸਲੋਕ ਅੱਜ ਹੋਏ ਹੈ ਵਾਰ ਦੇ, ਸਤਿਗੁਰੂ ਜੀ ਨੇ ਪਵਿੱਤਰ ਉਪਦੇਸ਼ ਬਖਸ਼ਿਆ ਹੈ।
ਢਾਡੀ ਕਾ ਮਹਿਲ ਅਗਲਾ, ਹਰ ਕੈ ਨਾਏ ਪਿਆਰ, ਢਾਡੀ ਕੀ ਸੇਵਾ ਚਾਕਰੀ, ਹਰ ਜਪ ਹਰ ਨਿਸਤਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।